ਵਾਹਿਗੁਰੂ ਦੀ ਕਿਰਪਾ ਦੇ ਪਾਤਰ ਹਨ ਜਿਨ੍ਹਾਂ ਦਾ ਸਤਸੰਗਤ ਕਰਨ ਵਿੱਚ ਪਿਆਰ ਲੱਗੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਮ੍ਰਿਤ ਵਚਨ ਹੈ। ਸਮਝੋ ਵੀ ਠਾਕੁਰ ਦੀ ਪ੍ਰਸੰਨਤਾ ਹੋ ਗਈ ਹੈ ਕਿ ਜੋ ਸਤਸੰਗਤ ਦੇ ਨਾਲ ਪਿਆਰ ਨਹੀਂ ਬਣਦਾ, ਰੁਚੀ ਨਹੀਂ ਬਣਦੀ, ਸਮਝੋ ਕੋਈ ਮਾੜਾ ਕਰਮ ਜਾ ਗਿਆ ਹੈ ਜਿਹਨੇ ਸਾਨੂੰ ਸਤਸੰਗਤ ਤੋਂ ਤੋੜ ਦਿੱਤਾ ਹੈ। ਇਸ ਵਾਸਤੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਕੰਮ ਦੇ, ਇੱਕ ਮੂਲ ਨਾ ਬੁੱਝਣ ਆਪਣਾ, ਅਣਹੁੰਦਾ ਆਪ ਬਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਤਿਗੁਰੂ ਦਾ ਸਾਕਸ਼ਾਤ ਸਰੂਪ ਹੈ। ਸਤਿਗੁਰਾਂ ਦੇ ਅੰਮ੍ਰਿਤ ਵਚਨਾਂ ਦੀ ਕਥਾ ਦਾ ਪ੍ਰਵਾਹ ਜੋ 1390 ਅੰਗ ਤੇ ਪੱਟਾਂ ਦੇ ਸਵਈਏ ਕੱਲ ਨਾਮੇ ਪੱਟ ਗੁਰੂ ਸਾਹਿਬ ਜੀ ਦੀ ਮਹਿਮਾ ਵਰਣਨ ਕਰ ਰਿਹਾ ਹੈ। ਜਿੱਥੇ ਵਿਚਾਰ ਛੱਡੀ ਸੀ, ਜੋ ਲੜੀਵਾਰ ਵਿਚਾਰ ਆ ਰਹੀ ਹੈ, ਪਾਤਾਲ ਪੂਰੀ ਜੈਕਾਰ ਤੁਨ ਕਬ ਜਲ ਕੱਲ ਵਿਖਾਣਿਓ, ਹੇ ਗੁਰੂ ਨਾਨਕ ਸਾਹਿਬ ਮੈਂ ਇਹ ਵਿਖਿਆਨ ਸੱਚ ਦਾ ਕਰਦਾ ਹਾਂ ਕਿ ਤੇਰੀ ਜੈ ਜੈਕਾਰ ਦੀ ਧੁਨੀ ਪਾਤਾਲਾਂ ਤੱਕ ਹੈ। ਇਹਦੇ ਤੇ ਬਗਦਾਦ ਦੀ ਵਿਚਾਰ ਆਪ ਜੀ ਸੁਣ ਚੁੱਕੇ ਹੋ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕਰਦੇ ਹੋਏ ਅੱਗੇ ਵਰਣ ਕੀਤਾ, ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ, ਹੇ ਗੁਰੂ ਨਾਨਕ ਸਾਹਿਬ ਨਾਮ ਦੇ ਰਸੀਏ ਤੇ ਤੁਸਾਂ ਨੇ ਭਗਤ ਯੋਗ ਗਿਆਨ ਯੋਗ ਦਾ ਆਨੰਦ ਮਾਨਣਾ ਕੀਤਾ ਹੈ। ਇਹ ਪਿਛਲੇ 6ਵੇਂ ਸੁਰੀਏ ਦੀਆਂ ਅੰਤਲੀਆਂ ਤੁਕਾਂ ਸਨ। ਇਸ ਤੋਂ ਅੱਗੇ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਹਿਰਦੇ ਵਿੱਚ ਜਿਵੇਂ ਭੱਟ ਮਹਿਮਾ ਕਰਨ ਲੱਗਿਆ ਹੈ, ਯੁੱਗਾਂ ਦਾ ਇਤਿਹਾਸ ਦੋ ਦੋ ਅੱਖਰਾਂ ਦੇ ਵਿੱਚ ਕਥਨ ਕਰਕੇ ਇਸ਼ਾਰੇ ਮਾਤਰ ਪਰਮੇਸ਼ਰ ਸਰੂਪ ਗੁਰੂ ਨਾਨਕ ਦਾ ਜਿਵੇਂ ਚਿੰਤਨ ਕਰ ਰਿਹਾ, ਸੁਣਨਾ ਕਰੋ ਜੀ। ਸਤਿਯੁਗ
ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ,
ਹੇ ਗੁਰੂ ਨਾਨਕ ਸਾਹਿਬ ਜੀਓ, ਜਦੋਂ ਸਤਿਯੁਗ ਦਾ ਸਮਾਂ ਸੀ, ਜਿਸ ਯੁੱਗ ਦੇ ਵਿੱਚ ਕੇਵਲ ਸਤ ਦੀ ਪ੍ਰਧਾਨਤਾ ਸੀ, ਜਿਸ ਯੁੱਗ ਦੇ ਅੰਦਰ ਕੋਈ ਮਨੁੱਖ ਝੂਠ ਨਹੀਂ ਸੀ ਬੋਲਦਾ, ਸਤ ਪ੍ਰਤੱਗੀ ਲੋਕ ਸਨ, ਯੁੱਗ ਨਾਮ ਸਮੇਂ ਦਾ ਉਹ ਸਮਾਂ ਜਿਹੜਾ ਸਤ ਦਾ ਸਮਾਂ ਸੀ, ਤੇ ਜਿਸ ਵੇਲੇ ਸਾਰਿਆਂ ਦੇ ਹਿਰਦੇ ਸਤ ਦੇ ਨਾਲ ਜੁੜੇ ਹੋਏ ਸਨ, ਕੋਈ ਵੀ ਮਨੁੱਖ ਝੂਠ ਨਹੀਂ ਸੀ ਬੋਲਦਾ। ਝੂਠ ਬੋਲਣਾ ਸਭ ਤੋਂ ਵੱਡਾ ਪਾਪ ਗੁਰਬਾਣੀ ਦੇ ਵਿੱਚ ਮੰਨਿਆ ਹੈ, ਤੇ ਸਤ ਬੋਲਣ ਵਰਗਾ ਕੋਈ ਤਪ ਨਹੀਂ ਹੈ। ਜਿਹੜੇ ਯੁੱਗ ਦੇ ਅੰਦਰ ਲੋਕ ਸਤ ਪ੍ਰਤੱਗੀ ਸਨ, ਇਤਨਾ ਸਮੇਂ ਦਾ ਫਰਕ ਪੈ ਗਿਆ। ਕਲਯੁੱਗ ਦੇ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਝੂਠ ਤੋਂ ਬਚਿਆ ਹੋਵੇ, ਤੇ ਥੋੜ੍ਹਾ ਬਹੁਤ ਕਿਤੇ ਹਾਸੇ ਦੇ ਵਿੱਚ ਹੀ ਭਾਵੇਂ ਬੋਲ ਬੈਠੇ, ਕਿਤੇ ਸਹਿਜ ਸੁਭਾਅ ਹੀ ਬੋਲ ਬੈਠੇ, ਕਲਯੁੱਗ ਦੇ ਅੰਦਰ ਇਹ ਸੰਸਾਰ ਦਾ ਸਾਰਾ ਵਾਤਾਵਰਣ ਹੀ ਐਸਾ ਹੋ ਗਿਆ, ਕਲਯੁੱਗ ਰਥ ਅਗਨ ਕਾ ਕੂੜ ਅਗੈਰਥ ਕਾ। ਸੋ ਇਸ ਵਾਸਤੇ ਜਿਸ ਯੁੱਗ ਦੇ ਅੰਦਰ ਕੋਈ ਵੀ ਝੂਠ ਨਹੀਂ ਸੀ ਬੋਲਦਾ, ਉਹਦਾ ਨਾਮ ਸੀ ਸਤਯੁਗ। ਤੇ ਸਤਯੁਗ ਦੇ ਅੰਦਰ ਹੇ ਗੁਰੂ ਨਾਨਕ ਸਾਹਿਬ ਤੇਰਾ ਆਪਣਾ ਸਰੂਪ ਹੀ ਸੀ, ਸਤਯੁਗ ਤੈ ਮਾਣਿਓ, ਉਹਦੇ ਵਿੱਚ ਸਰੀਰ ਧਾਰਨ ਕਰਕੇ ਆਨੰਦ ਮਾਣਿਆ। ਸਤਯੁਗ ਤੈ ਮਾਣਿਓ, ਸਰੀਰ ਧਾਰਨ ਕਰਕੇ ਆਤਮਕ ਆਨੰਦ ਮਾਣਿਆ, ਤੇ ਆਪਣੇ ਆਨੰਦ ਦੇ ਵਿੱਚ ਸੰਸਾਰ ਨੂੰ ਉਸ ਆਨੰਦ ਦੇ ਵਿੱਚ ਜੋੜਿਆ। ਸਤਯੁਗ ਤੈ ਮਾਣਿਓ ਛਲਿਓ ਵਾਲ, ਤੁਸੀਂ ਉਸ ਵੇਲੇ ਬਲੀ ਰਾਜ ਨੂੰ ਛਲਣਾ ਕੀਤਾ। ਸਤਯੁਗ ਤੈ ਮਾਣਿਓ ਛਲਿਓ ਵਾਲ, ਵਾਵਨ ਭਾਇਓ, ਉਸ ਵੇਲੇ ਤੁਹਾਨੂੰ ਇਹ ਪਾਇਆ ਕਿ ਬਾਵਨ ਰੂਪ ਧਾਰਨ ਕਰਕੇ ਤੁਸੀਂ ਬਲੀ ਰਾਜੇ ਨੂੰ ਛਲਣਾ ਕੀਤਾ। ਇਹ ਕੇਵਲ ਇਸ਼ਾਰਾ ਦਿੱਤਾ, ਇਹਦਾ ਖੁਲਾਸਾ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੋਹਣਾ ਕੀਤਾ ਹੋਇਆ। ਗੁਰਬਾਣੀ ਦੇ ਅੰਦਰ ਇੱਕ ਤੁਕ ਐਸੀ ਆਉਂਦੀ ਹੈ ਕਿ ਜਿਹੜਾ ਬਲੀ ਰਾਜਾ ਸੀ, ਬਲ ਰਾਜਾ ਮਾਇਆ ਅਹੰਕਾਰੀ, ਇਹਨੂੰ ਮਾਇਆ ਦਾ ਬੜਾ ਹੰਕਾਰ ਸੀ। ਇਸ ਹੰਕਾਰ ਦੇ ਕਾਰਨ ਬਹੁਤ ਵੱਡਾ ਇਸ ਦੇ ਨਾਲ ਧੋਖਾ ਹੋ ਗਿਆ। ਹੰਕਾਰ ਨਹੀਂ ਧੋਖਾ ਕੀਤਾ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਵਪਾਰ ਅਫਾਰੀ। ਯੱਗ ਕੀਤੇ ਉਸਨੇ, ਪਰ ਜਗ ਦੇ ਵਿੱਚ ਹੰਕਾਰ ਸੀ, ਯੱਗ ਕਰਨ ਦੇ ਵਿੱਚ ਹੰਕਾਰ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਮਾਣ ਕਰਦੇ, ਤੀਰਥ ਵਰਤ ਔਰ ਦਾਨ ਕਰ। ਦਾਨ ਕਰਨ ਦੇ ਵਿੱਚ ਜਿਹੜਾ ਹੰਕਾਰ ਧਾਰਨ ਕਰ ਲਵੇ, ਤੀਰਥ ਵਰਤ ਔਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਗੁਮਾਨ ਹੰਕਾਰ ਦਾ ਹੀ ਨਾਂ ਹੈ। ਨਾਨਕ ਨੇਹ ਫਲ ਜਾਤ ਤੇ, ਉਸ ਤੇ ਉਸ ਪੁਰਸ਼ ਦਾ ਕੀਤਾ ਹੋਇਆ ਦਾਨ ਕਿਵੇਂ ਨੇ ਫਲ ਫਲ ਤੋਂ ਰਹਿਤ, ਨੇ ਫਲ ਦਾ ਅਰਥ ਫਲ ਤੋਂ ਰਹਿਤ, ਜਿਹੜੇ ਦਾਨ ਦਾ ਕੋਈ ਫਲ ਨਹੀਂ ਮਿਲੇ ਹੰਕਾਰ ਕਰਨ ਦੇ ਕਾਰਨ, ਤੇ ਉਹਦਾ ਦਾਨ ਕੀਤਾ ਹੋਇਆ ਫਲ ਤੋਂ ਰਹਿਤ ਹੋ ਜਾਏਗਾ, ਨੇ ਫਲ। ਅੱਗੇ ਪ੍ਰਮਾਣ ਦਿੱਤਾ, ਜਿਉਂ ਕੁੰਚਰ ਇਸ਼ਨਾਨ, ਕੁੰਚਰ ਹਾਥੀ ਦਾ ਨਾਮ ਹੈ, ਹਾਥੀ ਦੇ ਇਸ਼ਨਾਨ ਕਰੇ ਦਾ ਕੋਈ ਬਹੁਤਾ ਮਹੱਤਵ ਨਹੀਂ, ਕਿਉਂਕਿ ਸੁੱਕੇ ਪਿੰਡੇ ਦੇ ਉੱਤੇ ਤਾਂ ਮਿੱਟੀ ਘੱਟਾ ਉਨਾ ਜੰਮਦਾ ਨਹੀਂ। ਇਸ਼ਨਾਨ ਕਰਨ ਤੋਂ ਬਾਅਦ ਆਪਣੀ ਸੁੰਡ ਦੇ ਨਾਲ ਮਿੱਟੀ ਚੁੱਕ ਚੁੱਕ ਕੇ ਆਪਣੇ ਪਿੰਡੇ 'ਤੇ ਸੁੱਟ ਲੈਂਦਾ, ਅਤੇ ਉਹ ਮਿੱਟੀ ਘੱਟਾ ਪਿੰਡਾ ਗਿੱਲਾ ਹੋਣ ਦੇ, ਜਿਸਮ ਗਿੱਲਾ ਹੈ, ਉਹ ਸਿੱਲਾ ਹੋਣ ਦੇ ਕਾਰਨ ਮਿੱਟੀ ਘੱਟਾ ਉਹਦੇ ਉੱਤੇ ਹੀ ਜਾਂਦਾ। ਪਾਣੀ ਨੇ ਮੈਲ ਲਹਾਉਣੀ ਸੀ ਪਰ ਲੱਗ ਗਈ, ਕਿਉਂਕਿ ਉਹਦਾ ਇਸ਼ਨਾਨ ਕਰਨਾ ਜਿਹੜਾ ਹੈ ਗਲਤੀ ਸਾਬਤ ਹੋਇਆ। ਕਹਿੰਦੇ ਹੰਕਾਰੀ ਪੁਰਸ਼ ਦਾ ਦਾਨ ਕਰਨਾ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਗਲਤ ਹੈ, ਉਹਨੇ ਹੰਕਾਰ ਕੀਤਾ। ਇੱਕ ਮਹਾਂਪੁਰਸ਼ ਇੱਧਰ ਚੰਡੀਗੜ੍ਹ ਦੇ ਇਲਾਕੇ ਦੇ ਅੰਦਰ, ਭਾਈ ਦਰਸ਼ਨ ਸਿੰਘ ਜੀ, ਉਹ ਗਿਆਨੀ ਟੀਚਰ ਹੋਇਆ, ਅੱਗੇ ਬੱਚਿਆਂ ਨੂੰ ਗਿਆਨੀ ਪਾਸ ਕਰਾਇਆ ਕਰਦੇ ਸੀ। ਮੈਂ ਉਦੋਂ ਆਪਣੇ ਮਹਾਂਪੁਰਸ਼ਾਂ ਦੇ ਕੋਲ ਸੰਥਿਆ ਪੰਥਿਆ ਚੱਲ ਰਹੀ ਸੀ, ਉਦੋਂ ਮਾਸਟਰ ਜੀ ਦਰਸ਼ ਹੁੰਦੇ ਰਹੇ, ਅਤੇ ਬੜੇ ਪਰਮਾਤਮਾ ਪੁਰਸ਼ ਸੀ ਮਾਸਟਰ ਦਰਸ਼ਨ ਸਿੰਘ। ਮਹਾਂਪੁਰਸ਼ਾਂ 'ਤੇ ਸਾਡਿਆਂ 'ਤੇ ਬੜੀ ਉਹਨਾਂ ਨੂੰ ਸ਼ਰਧਾ ਸੀ। ਉਹ ਕਹਿੰਦੇ ਸੀ ਵੀ ਇਹੋ ਜਿਹੀ ਕਥਾ ਰਸਦਾ ਕਿਸੇ ਦੀ ਮੈਂ ਸੁਣੀ ਨਹੀਂ, ਪਰ ਇੱਕ ਦਿਨ ਮੈਂ ਜਦੋਂ ਸੰਥਿਆ ਕਰ ਰਿਹਾ ਸੀ, ਛੋਟੇ ਗ੍ਰੰਥਾਂ ਦੀ ਸੰਥਿਆ ਚੱਲਦੀ ਸੀ ਕਥਾ ਵਾਲਿਆਂ ਦੀ, ਉਹਨਾਂ ਨੇ ਸੰਤਾਂ ਨੂੰ ਇੱਕ ਵਚਨ ਸੁਣਾਇਆ। ਕਹਿੰਦੇ ਜੀ ਮਹਾਂਪੁਰਸ਼ ਇੱਥੇ ਕਥਾ ਕਰਨ ਵਾਸਤੇ ਆਏ ਹੋਏ ਸੀ, ਉਹ ਨਾਂ ਲਿਆ ਸੀ ਮੈਨੂੰ ਨਾਂ ਚੇਤਾ ਨਹੀਂ, ਕੋਈ ਪੁਰਾਣੀ ਗੱਲ ਦੱਸ ਰਹੇ ਸੀ। ਕਹਿੰਦੇ ਬੜੇ ਭਾਰੀ ਵਿਦਵਾਨ ਮਹਾਂਪੁਰਸ਼ ਸੀ, ਜਾਂ ਤਾਂ ਕਹਿੰਦੇ ਉਹਨਾਂ ਦੀ ਕਥਾ 'ਚ ਰਸ ਆਉਂਦਾ ਸੀ, ਜਾਂ ਤੁਹਾਡੇ ਇਸ ਤਰ੍ਹਾਂ ਉਹ ਵਚਨ ਕਰਦੇ ਕਰਦੇ। ਅਤੇ ਕਹਿੰਦੇ ਜੀ ਇੱਕ ਦਿਨ ਬਾਹਰ ਤੁਰਨ ਫਿਰਨ ਵਾਸਤੇ ਚਲੇ ਗਏ, ਅਤੇ ਮਹਾਂਪੁਰਸ਼ ਕਹਿੰਦੇ ਭਾਈ ਦਰਸ਼ਨ ਸਿੰਘ ਵੀ ਦਾਤਣ ਤੋੜ ਇੱਥੇ ਕਿੱਕਰ ਦੇ ਨਾਲ, ਇਹਦੇ ਕੁਹਾੜੀ ਮੇਰੇ ਕੋਲ ਸੀ, ਮੈਂ ਉਹ ਕੁਹਾੜੀ ਦੇਖ ਕੇ ਵੀ ਚਲੋ ਇੱਥੋਂ ਇਹ ਝੰਗ ਪੂਰੀ ਦੀ ਪੂਰੀ ਵੱਢ ਲਈ। ਉਹ ਜਦੋਂ ਹੇਠਾਂ ਡਿੱਗਣ ਦਾ ਖੜਕਾ ਹੋਇਆ, ਸੰਤ ਸਿਮਰਨ ਕਰ ਰਹੇ ਸੀ, ਆਪਣੇ ਧਿਆਨ 'ਚ ਜਦ ਦੇਖਿਆ, ਕਹਿਣਗੇ ਦਰਸ਼ਨ ਸਿੰਘ ਇਹ ਕੀ ਕੀਤਾ? ਕਹਿੰਦੇ ਜੀ ਦਾਤਣ ਤੋੜ ਲਗਾ। ਕਹਿੰਦੇ ਤੈਨੂੰ ਕਿਹਾ ਗਿੱਠ ਦਾਤਣ ਵੱਢਣ ਨੂੰ, ਤੂੰ ਤਾਂ ਸਾਰੀ ਝਿੱਗ ਵੱਢ ਕੇ ਰੱਖ ਦਿੱਤੀ। ਕਹਿੰਦੇ ਭਲਿਆ ਪੁਰਸ਼ਾ, ਇਹ ਵੀ ਜੀਵਨ ਲੋੜ ਦੇ ਅਨੁਸਾਰ ਆਪਾਂ ਨੂੰ ਤਾਂ ਗਿੱਠ ਸਵਾ ਗਿੱਠ ਦਾਤਣ ਚਾਹੀਦੀ ਸੀ, ਬੇਲੋੜਾ ਨੁਕਸਾਨ ਕਰਕੇ ਰੱਖ ਦਿੱਤਾ ਦਰਖਤ ਦਾ, ਬਹੁਤ ਬੁਰੀ ਬਾਤ ਕੀਤੀ, ਤੂੰ ਤਾਂ ਪਾਪ ਕੀਤਾ ਇਹ ਪਾਪ ਦੱਸ ਇਹ ਕਿਸੇ ਅਰਥ ਨਹੀਂ। ਦਰਖਤ ਦੇ ਕੋਲੋਂ ਇਹ ਕੱਟੀ ਗਈ, ਸੁੱਕ ਜਾਏਗੀ, ਕਿਸੇ ਵੇਲੇ ਦਾ ਵੱਡਾ ਟਹਿਣਾ ਹੋਣਾ ਸੀ ਕਿਸੇ ਅਰਥ ਹੋਣਾ। ਕਹਿੰਦਾ ਮੈਂ ਕਿਹਾ ਵੀ ਦੇਖੋ ਮਹਾਂਪੁਰਸ਼ਾਂ ਦੀ ਚਲੋ ਮੌਜ ਹੈ ਵੀ ਐਡੀ ਵੱਡੀ ਕਿਹੜੀ ਗੱਲ ਹੈ। ਉਹ ਕਹਿੰਦੇ ਬਾਤ ਐਡੀ ਵੱਡੀ ਨਹੀਂ ਦਰਸ਼ਨ ਸਿਆ, ਅੱਤ ਹੋ ਗਈ, ਇਹ ਅੱਤ ਹੈ, ਅੱਤ ਕਰਨੀ ਚੰਗੀ ਨਹੀਂ ਹੁੰਦੀ, ਗਿੱਠ ਚੀਜ਼ ਚਾਹੀਦੀ ਸੀ। ਤੂੰ ਕਿਵੇਂ ਐਵੇਂ ਚਿੱਕਰ ਗਵਾ ਦਿੱਤੀ, ਤੇਰੇ ਵਰਗੇ ਚਾਰ ਕੁ ਬੰਦੇ ਹੋਰ ਕਿੱਕਰ ਤੋਂ ਦਾਤਣ ਲੈਣ ਵਾਲੇ ਆ ਜਾਣ। ਕਹਿੰਦੇ ਕਿੱਕਰ ਤਾਂ ਸਾਰੀ ਖਤਮ ਹੋ ਗਈ ਨਾ, ਪੁਰਾਣੇ ਸਾਧੂ ਸੰਜਮ ਵਾਲੇ ਹੋਇਆ ਕਰਦੇ ਸੀ, ਹੁਣ ਉਹ ਸੰਜਮ ਖਤਮ ਹੋ ਗਿਆ। ਸੰਤ ਬਾਬਾ ਜੈਮਲ ਸਿੰਘ ਜੀ ਸਾਡੇ ਉੱਥੇ ਗੁਆਂਢੀ ਹੋਇਆ ਸੈਂਪਲੀ ਵਾਲੇ, ਜਿੱਥੇ ਸੰਤ ਜਰਨੈਲ ਸਿੰਘ ਜੀ ਨੇ ਸਭ ਤੋਂ ਵੱਡਾ ਅੰਮ੍ਰਿਤ ਸੰਚਾਰ ਆਪਣੀ ਜ਼ਿੰਦਗੀ 'ਚ ਉੱਥੇ ਕੀਤਾ ਸੀ। ਬਲਕਿ ਜਿੱਦਣ ਅੰਮ੍ਰਿਤ ਸੰਚਾਰ ਸੰਤ ਜਰਨੈਲ ਸਿੰਘ ਜੀ ਪੰਜਾਂ ਪਿਆਰਿਆਂ 'ਚ ਲੱਗੇ ਸੀ, ਆਪ ਸਾਰੀ ਰਾਤ ਅੰਮ੍ਰਿਤ ਸੰਚਾਰ ਹੁੰਦਾ ਰਿਹਾ, ਇਕੱਠ ਬਾਹਲੇ ਹੀ ਆਉਂਦੇ ਸੀ, ਮੈਂ ਵੀ ਉੱਥੇ ਸੀ। ਕਿ ਉਹ ਅੰਮ੍ਰਿਤ ਸੰਚਾਰ ਕਰਦੇ ਕਰਦੇ ਸੰਤਾਂ ਨੂੰ ਸਰੀਰ ਦੀ ਥਕਾਨ ਵੈਸੇ ਤਾਂ ਬੇਪਰਵਾਹ ਸੀ, ਅਤੇ ਉਹ ਕਹਿੰਦੇ ਭਾਈ ਹੁਣ ਸਰੀਰ ਕਥਾ ਕਰਨ ਯੋਗਾ ਨਹੀਂ ਰਿਹਾ। ਸਰਪੰਚ ਸਾਹਿਬ ਨੂੰ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ ਵੀ ਜਾਓ ਤੁਸੀਂ ਮੇਰਾ ਸੁਨੇਹਾ ਦਿਓ, ਮੇਰਾ ਨਾਂ ਲੈ ਕੇ ਵੀ ਕਥਾ ਸਵੇਰ ਦੀ ਉਹਨਾਂ 'ਚ ਉਹ ਕਰ ਲੈਣ। ਉੱਥੇ ਸਾਧ ਜੀ ਅਸੰਖ ਨਾ ਵਾਹਿਗੁਰੂ ਆਸਣ ਲੋਏ ਲੋਏ ਭੰਡਾਰ, ਮੇਰੀ ਉਹ ਕਥਾ ਦੇ ਅੱਖਰ ਵੀ ਯਾਦ ਹੈ, ਇਹ ਪੌੜੀ ਦੀ ਕਥਾ ਹੋਈ ਸੀ ਉੱਥੇ, ਉਹਨਾਂ ਦੇ ਥਾਂ ਸਵੇਰ ਦੀ ਹਾਜ਼ਰੀ ਭਰੀ ਸੀ ਦਾਸ ਨੇ। ਅਤੇ ਉਹ ਬਾਬਾ ਜੈਮਲ ਸਿੰਘ ਜਿਹੜੇ ਉੱਥੇ ਦੀ ਉਹਨਾਂ ਦੀ ਵੱਡੀ ਉਮਰ ਸੀ, ਅਤੇ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਚੰਗਾ ਪ੍ਰੇਮ ਹੋ ਗਿਆ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ, ਅਤੇ ਉਹਨਾਂ ਦੇ ਵੱਡੀ ਪੱਧਰ 'ਤੇ ਅੰਮ੍ਰਿਤ ਸੰਚਾਰ ਹੋਣ ਦੀਆਂ ਖਬਰਾਂ ਜਿਹੜੀਆਂ ਸੀ ਉਹ ਸੈਂਟਰ ਤੱਕ ਪਹੁੰਚੀਆਂ। ਦਿੱਲੀ ਦਾ ਤਖ਼ਤ ਇੱਕ ਵਾਰੀ ਹਿਲਿਆ ਵੀ ਇੱਕ ਇੱਕ ਸਟੇਜ 'ਤੇ ਇੰਨਾ ਅੰਮ੍ਰਿਤ ਸੰਚਾਰ ਜੇ ਹੋਣ ਲੱਗਾ ਪੰਜਾਬ ਤਾਂ ਸਾਰੇ ਹੀ ਸਿੱਖਾਂ ਦਾ ਬਣ ਜਾਊ। ਫਿਰ ਉੱਥੇ ਵੱਡਿਆਂ ਲੀਡਰਾਂ ਦੀਆਂ ਡਿਊਟੀਆਂ ਲੱਗੀਆਂ, ਉਹ ਤੋਂ ਬਾਅਦ ਗਿਆਨੀ ਜੈਲ ਸਿੰਘ ਵਰਗੇ, ਸਰਦਾਰ ਬੂਟਾ ਸਿੰਘ ਵਰਗੇ ਸਾਰੇ ਸੰਤਾਂ ਦੇ ਕੋਲ ਆਉਣ ਲੱਗੇ, ਸੇਵਕ ਬਣੇ, ਅਤੇ ਇਸ ਬਹਾਨੇ ਥੋੜ੍ਹਾ ਜਿਹਾ ਉਹਨਾਂ ਨੇ ਆਪਣਾ ਉੱਥੇ ਆਉਣ ਜਾਣ ਕਰਿਆ ਕਿ ਨਿਗਾਹ ਰੱਖੋ ਐਸੀ ਗੱਲ 'ਚ। ਉਹ ਬਾਬਾ ਜੈਮਲ ਸਿੰਘ ਇੱਕ ਵਾਰੀ ਉਹਨਾਂ ਦਾ ਸੇਵਕ ਲੱਗਿਆ ਅੱਗ ਬਾਲਣ ਲੋਹ ਧਰਨ ਵਾਸਤੇ, ਅਤੇ ਮਹਾਂਪੁਰਸ਼ ਕਿਤੇ ਪਿੱਛੋਂ ਆ ਰਹੇ ਸੀ, ਉਹ ਦੇਖਿਆ ਰਹਿੰਦਾ, ਮਿੱਟੀ ਦੇ ਤੇਲ ਦੀ ਬੋਤਲ ਪਈ ਸੀ ਸਾਧ ਸਿੰਘ ਜੀ, ਉਹ ਚੁੱਲ੍ਹੇ ਦੇ ਉੱਤੇ ਬਾਲਣ ਪਾ ਕੇ ਰੱਖ ਕੇ ਕੁਝ ਪਾਥੀਆਂ ਅਤੇ ਕੁਝ ਬਾਲਣ ਲੱਕੜਾਂ ਉਹਦੇ ਉੱਤੇ ਉਹਨੇ ਬੋਤਲ ਇਸ ਤਰ੍ਹਾਂ ਟੇਢੀ ਕਰਤੀ, ਉਹ ਜਦ ਬੋਤਲ ਦੇ ਵਿੱਚੋਂ ਬਗ ਬਗ ਕਰਕੇ ਨਿਕਲਿਆ ਤੇਲ, ਸੰਤਾਂ ਨੇ ਪਿੱਛੋਂ ਆ ਕੇ ਉਹਦੇ ਜ਼ੋਰ ਦੀ ਧੱਫਾ ਮਾਰਿਆ, ਕਹਿੰਦੇ ਉਹ ਮੂਰਖਾ, ਕਹਿੰਦੇ ਡੇਰੇ ਨੂੰ ਉਜਾੜ ਦੇਗਾ ਤੂੰ। ਉਹ ਘਬਰਾ ਕੇ ਕਲੇ ਦੇਖਣ ਲੱਗਿਆ ਬਾਬਾ ਜੈਮਲ ਸਿੰਘ ਪਿੱਛੇ ਖੜੇ ਬਿਰਧ ਸਰੀਰ ਸੀ, ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਅੱਗ ਬਾਲਦਾ ਰਿਹਾ, ਐਂ ਬੋਤਲ ਦੇ ਵਿੱਚ ਇੱਕ ਪਤਲਾ ਜਿਹਾ ਤੀਲਾ ਪਾ ਕੇ ਨਾ ਐਂ ਬੋਤਲ ਦੇ ਵਿੱਚ ਉਹਨੂੰ ਅੱਗ ਲਾ ਕੇ ਅੱਗ ਬਾਲਦਾ ਸੀ ਨਿੱਕੀਆਂ ਲੱਕੜਾਂ, ਤੂੰ ਕਹਿੰਦੇ ਸਾਰੀ ਬੋਤਲ ਹੀ ਟੇਢੀ ਕਰ ਦਿੱਤੀ। ਕਹਿਣ ਦਾ ਭਾਵ ਹੈ ਵੀ ਪੁਰਾਣੇ ਜਿਹੜੇ ਸਾਧੂ ਸੀ, ਹੁਣ ਵਾਲੇ ਕਹਿਣਗੇ ਤਾਂ ਜੀ ਸਾਧ ਸੂਮ ਹੋਣਾ, ਫਿਰ ਇਹ ਸੂਮਤਾਈ ਦਾ ਦਰਜਾ ਮਿਲੂ, ਸੰਜਮ ਸੀ, ਪਰਾਈਆਂ ਬੀਬੀਆਂ ਦੇ ਵਿੱਚ ਪ੍ਰਾਣੀਆਂ ਦੇ ਵਿੱਚ ਸੰਜਮ ਸੀ, ਚੀਜ਼ ਖੇਹ ਖਰਾਬ ਨਹੀਂ ਕਰਨੀ, ਵੇਸਟ ਨਹੀਂ ਜਾਣ ਦੇਣੀ ਕੋਈ ਵੀ ਚੀਜ਼। ਇਸ ਤੋਂ ਇਹਦੇ ਦੁਸ਼ਮਣ ਹੁੰਦੇ ਸੀ ਵੀ ਕੋਈ ਚੀਜ਼ ਜਿਹੜੀ ਹੈ ਐਵੇਂ ਫਾਲਤੂ ਵਾਧੂ ਖਰਾਬ ਨਾ ਹੋਵੇ, ਅਨਾਜ ਵੀ ਵਾਧੂ ਨਾ ਖਰਾਬ ਹੋਵੇ, ਦੁੱਧ ਪਾਣੀ ਨਾ, ਇਸ ਤਰ੍ਹਾਂ ਦਾ ਸੰਦੇਸ਼। ਉਹ ਫਿਰ ਮਹਾਂਪੁਰਸ਼ ਸੀ, ਸੰਸਕ੍ਰਿਤ ਦੇ ਬੜੇ ਵਿਦਵਾਨ, ਉਹਨਾਂ ਨੇ ਮਾਸਟਰ ਦਰਸ਼ਨ ਸਿੰਘ ਕਹਿੰਦਾ ਵੀ ਸੰਸਕ੍ਰਿਤ ਦਾ ਸਲੋਕ ਰਚਿਆ ਉੱਥੇ ਕਿੱਕਰ ਦੇ ਕੋਲ ਖੜ ਕੇ, ਜਿਹੜੀ ਵਿਚਾਰ ਮੈਂ ਤੁਹਾਨੂੰ ਕਰ ਰਿਹਾ ਸੀ, ਅਤੇ ਉਹਦੇ ਕੁਛ ਮੈਂ ਉਹ ਭਾਈ ਦਰਸ਼ਨ ਸਿੰਘ ਤੋਂ ਸੁਣੇ ਹੋਏ ਬੋਲ ਮੇਰੀ ਯਾਦ ਨੂੰ ਧਿਆਨ ਨਾਲ ਸੁਣੇ ਸੀ। ਜਦੋਂ ਇਹ ਚੀਜ਼ ਕੋਈ ਬਹੁਤੀ ਵਰਤੋਂ 'ਚ ਨਾ ਆਵੇ ਵਿਸਰ ਵੀ ਜਾਇਆ ਕਰਦੀ ਹੈ। ਉਹਨੇ ਕਿਹਾ, ਕਹਿੰਦੇ ਅਤੀ ਰੂਪਾਵੰਤੀ ਸੀ, ਤੇ ਕਹਿੰਦੇ ਦਰਸ਼ਨ ਸਿਆਂ, ਕਹਿੰਦੇ ਹੁਣ ਧਿਆਨ ਨਾਲ ਸੁਣ, ਅੱਤ ਕਰਨੀ ਕਿੰਨੀ ਮਾੜੀ ਹੈ। ਕਹਿੰਦੇ ਅਤੀ ਰੂਪਾਵੰਤੀ ਸੀ, ਤੇ ਜਿਹੜੀ ਸੀਤਾ ਸੀ ਉਹਦੇ ਰੂਪ ਦੀ ਅੱਤ ਹੋ ਚੁੱਕੀ ਸੀ, ਇੰਨਾ ਸੁਹੱਪਣ ਕਿਸੇ ਸੰਸਾਰ ਦੀ ਔਰਤ 'ਤੇ ਨਹੀਂ ਸੀ ਜੋ ਸੀਤਾ ਦੇ ਉੱਤੇ ਸੀ, ਜਨਕ ਦੀ ਪੁੱਤਰੀ। ਕਹਿੰਦੇ ਇਹ ਅੱਤ ਨੇ ਕੀ ਕਰਿਆ, ਕਹਿੰਦੇ ਇਸ ਅੱਤ ਸੁਹੱਪਣ ਨੇ ਰਾਵਣ ਦਾ ਮਨ ਬੇਈਮਾਨ ਕਰ ਦਿੱਤਾ, ਉਹ ਚੁੱਕ ਕੇ ਲੈ ਗਿਆ। ਅਤੀ ਰੂਪਾਵੰਤੀ ਸੀਤੇ ਅਤੀ ਗਰਵੇਣ ਸੋ ਰਾਵਣੋ, ਕਹਿੰਦੇ ਜਿਹੜਾ ਰਾਵਣ ਸੀ ਉਹਨੇ ਅੱਤ ਕਰ ਦਿੱਤੀ ਹੰਕਾਰ ਦੀ, ਉਹਨੂੰ ਲੋੜ ਤੋਂ ਵੱਧ ਹੰਕਾਰ ਹੋ ਚੁੱਕਾ, ਤੇ ਇਸ ਕਰਕੇ ਨਾ ਅਤੀ ਰੂਪਾਵੰਤੀ ਸੀ ਤੇ ਅਤੀ ਗਰਵੇਣ ਸੋ ਰਾਵਣੋ ਅਤੀ ਦਾਨੀ ਬਲੀ ਦਾਤਾ, ਜਿਹਦੀ ਆ ਵਿਚਾਰ ਇੱਥੇ ਕਹਿੰਦਾ ਵੀ ਜਿਹੜਾ ਵਲ ਰਾਜਾ ਸੀ ਇਹਨੇ ਅੱਤ ਕਰ ਦਿੱਤੀ ਦਾਨ ਦੀ। ਕਹਿੰਦੇ ਅਤੀ ਵਰਜੀਏਤ ਸਰਵੇ, ਹੇ ਸੰਸਾਰ ਦੇ ਲੋਕੋ, ਅੱਤ ਨੂੰ ਵਿਵਰਜਿਤ ਕੀਤਾ ਗਿਆ, ਅੱਤ ਨਹੀਂ ਕਰਨੀ ਚਾਹੀਦੀ। ਉਹ ਕਹਿੰਦੇ ਤੈਂ ਕਿੱਕਰ ਦੇ ਨਾਲ ਅੱਤ ਕੀਤੀ ਆ। ਉੱਥੇ ਸੰਸਕ੍ਰਿਤ ਦਾ ਸਲੋਕ ਮਹਾਂਪੁਰਸ਼ਾਂ ਨੇ ਰਚ ਕੇ ਸਾਧ ਸੰਜੀਵ ਨੂੰ ਉਪਦੇਸ਼ ਦਿੱਤਾ। ਕਹਿੰਦੇ ਉਹਨੇ ਦਰਸ਼ਨ ਸਿੰਘ ਕਹਿੰਦਾ ਜੀ ਮੈਂ ਹੱਥ ਜੋੜੇ, ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਮਾਫ਼ ਕਰੋ ਅਤੇ ਅੱਗੇ ਵਾਸਤੇ ਮੈਨੂੰ ਜਾਚ ਦੱਸੋ ਵੀ ਦਾਤਣ ਕਿਵੇਂ ਵੱਢਣੀ। ਕਹਿੰਦੇ ਬਣਿਆ ਫਿਰਦਾ ਤੂੰ ਮਾਸਟਰ, ਲੋਕਾਂ ਨੂੰ ਗਿਆਨੀ ਸਿਖਾਉਂਦਾ ਫਿਰਦਾ, ਆਪ ਅਗਿਆਨੀ ਤੁਰਿਆ ਫਿਰਦਾ, ਤੈਨੂੰ ਦਾਤਣ ਵੱਢਣ ਦਾ ਤਾਂ ਫਿਰ ਪਤਾ ਨਹੀਂ। ਕਹਿੰਦਾ ਜੀ ਮੈਂ ਹੱਥ ਜੋੜੇ ਮਹਾਰਾਜ, ਦੱਸੋ ਕਿਵੇਂ ਵੱਢੀ ਦੀ ਦਾਤਣ। ਕਹਿੰਦੇ ਪਹਿਲਾਂ ਕਿੱਕਰ ਦੇ ਕੋਲ ਖੜ ਕੇ ਕਹਿੰਦੇ ਹੱਥ ਜੋੜ ਕੇ ਕਹੀਦਾ ਇਹ ਪਰਮੇਸ਼ਵਰ ਤੇਰੀ ਰਚਨਾ ਦੇ ਅੰਦਰ, ਤੇਰੀ ਬਨਸਪਤੀ ਦੇ ਅੰਦਰ ਇੱਕ ਕਿੱਕਰ ਦਾ ਬੂਟਾ ਤੂੰ ਪੈਦਾ ਕੀਤਾ, ਮੈਨੂੰ ਗਿੱਠ ਕੇ ਦਾਤਣ ਚਾਹੀਦੀ ਹੈ। ਹੇ ਪਰਮੇਸ਼ਰ ਕਿਰਪਾ ਕਰਨੀ ਮੈਨੂੰ ਇਹ ਲੋੜ ਹੈ, ਰੱਬ ਦੇ ਕੋਲੋਂ ਮੰਗ ਕੇ ਤੂੰ ਫਿਰ ਕਿੱਕਰ ਦੇ ਦਾਤਣ ਕੱਟੇਂਗਾ, ਤੈਨੂੰ ਦੋਸ਼ ਨਹੀਂ ਲੱਗਿਆ। ਇਹ ਕੀ ਹੋਇਆ, ਤੂੰ ਪਰਮੇਸ਼ਰ ਦੀ ਰਚਨਾ ਉਸ ਵਾਹਿਗੁਰੂ ਦੀ ਰੰਗੀ ਰੰਗੀ ਭਾਤੀ ਕਰ ਕਰ ਜਿਮਸੀ ਮਾਇਆ ਜਿਹਨੂੰ ਪਾਈ ਵਾਹਿਗੁਰੂ ਦੀ ਰਚਨਾ, ਤੂੰ ਮਾਲਕ ਦੀ ਚੀਜ਼ ਬਿਨਾਂ ਪੁੱਛੇ ਕਿਵੇਂ ਤੋੜੀ ਹੈ। ਦੇਖੋ ਸਾਧਨਾ ਦਾ ਸਾਧ ਸੰਗੀ ਬਿਰਤੀ ਹੈ, ਉਹ ਕਹਿੰਦੇ ਪਰਮੇਸ਼ਰ ਦੀ ਰਚਨਾ ਹੈ, ਜਿਹੜੀ ਚੀਜ਼ ਲੈਣੀ ਹੈ ਰੱਬ ਤੋਂ ਮੰਗ ਕੇ ਲੈ, ਕਿੱਕਰ ਨੇ ਬੋਲ ਕੇ ਕੁਛ ਨਹੀਂ ਕਹਿਣਾ। ਸੋ ਇਸ ਵਾਸਤੇ ਸਾਧ ਸੰਗਤ ਇੱਥੇ ਉਸ ਵਲੀ ਰਾਜੇ ਦੀ ਗੱਲ ਕੀਤੀ ਹੈ ਕਿ ਸਤਯੁਗ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਭੱਟ ਦੀ ਦੇਖੋ ਅਦਵੈਤ ਸਰੂਪ ਹੈ ਬਾਣੀ, ਇਹਦੇ ਵਿੱਚ ਅਦਵੈਸ਼ ਨਹੀਂ ਹੈ। ਹਾਂ ਸਾਡੇ ਪ੍ਰਚਾਰ ਕਰਨ ਵਾਲਿਆਂ ਵਿੱਚ ਅੱਜ ਦਵੈਸ਼ ਇਤਨੀ ਆ ਗਈ ਕਿ ਜਿਹੜੀ ਸਮਾਜ ਨਹੀਂ ਰਹੀ, ਖਿਰਦੇ ਚੋਂ ਡੁੱਲ ਡੁੱਲ ਕੇ ਦਵੈਸ਼ ਬਾਹਰ, ਜਿਵੇਂ ਤੌੜੀ ਖਾਂਡੀ ਆਪਣੇ ਭਾਂਡੇ ਲਵੇੜਦੀ ਆ, ਕੰਢੇ ਲਵੇੜਦੀ ਹੈ, ਸਾਡੀ ਦਵੈਸ਼ ਸਾਨੂੰ ਬੜੇ ਪ੍ਰਸ਼ਨ ਚਿੰਨ ਲਾ ਰਹੀ ਹੈ। ਗੁਰਬਾਣੀ ਅਦਵੈਤ ਸਰੂਪ ਹੈ, ਗੁਰੂ ਨਾਨਕ ਦਾ ਮਤ ਅਦਵੈਤ ਸਰੂਪ ਹੈ। ਚੰਡੀਗੜ੍ਹ ਸੰਤ ਸੰਮੇਲਨ ਹੋਇਆ ਬਹੁਤ ਵੱਡਾ, ਰਾਤ ਦਾ ਸੰਤ ਸੁਮੇਲ ਸੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਮੈਨੂੰ ਵੀ ਸੱਦਿਆ ਹੋਇਆ ਸੀ। ਇੱਕ ਮਹਾਤਮਾ ਜੀ ਬੋਲਣ ਰਾਤ ਦੇ ਸਮੇਂ, 1 ਵਜੇ ਤੋਂ ਬਾਅਦ ਦਾ ਸਮਾਂ ਸੀ, ਅਤੇ ਉੱਧਰ ਸਾਧ ਸਿੰਘ ਜੀ ਦੂਸਰੇ ਮਤਾਂ ਦੇ ਜਿਹੜੇ ਸੰਤ ਸੀ ਜਿਵੇਂ ਸੰਨਿਆਸੀ ਮਹਾਂਪੁਰਸ਼ ਨੇ, ਉਹ ਵੀ ਕੁਛ ਆਏ ਹੋਏ ਸੀ, ਅਤੇ ਉਹ ਸੰਨਿਆਸੀ ਸੰਤ ਨਲਕੇ 'ਤੇ ਇਸ਼ਨਾਨ ਕਰੇ। ਮੈਂ ਨਲਕੇ 'ਤੇ ਹੱਥ ਧੋਣੇ ਸੀ, ਮੈਂ ਉਡੀਕ ਰਿਹਾ ਸੀ ਵੀ ਸੰਤ ਪਰੇ ਹੋਵੇ ਮੈਂ ਹੱਥ ਧੋ ਲਵਾਂ, ਹੱਥ ਸੁੱਚੇ ਕਰਨੇ ਸੀ, ਪੰਜ ਸਨਾਨਾ ਕਰਨਾ ਸੀ। ਉਹ ਸੰਤ ਇਸ਼ਨਾਨ ਕਰ ਰਿਹਾ ਸੀ, ਚਲੋ 1 ਵਜੇ ਦਾ ਟਾਈਮ ਹੈ ਸਵੇਰ ਦਾ, ਹੁਣ ਇਸ਼ਨਾਨ ਕਰ ਲਈਏ। ਉਹ ਇਸ਼ਨਾਨ ਕਰਦਾ ਕਰਦਾ ਨਾ ਕਹਿਣ ਲੱਗਾ ਹਰੇ ਨਾਰਾਇਣ, ਹਰੇ ਨਾਰਾਇਣ, ਹੇ ਈਸ਼ਵਰ, ਹੇ ਈਸ਼ਵਰ, ਐਂ 2 ਵਾਰੀ ਕਹਿ ਕੇ ਕਹਿੰਦੇ ਹਮਨੇ ਤੋ ਸੋਚਾ ਥਾ ਕਿ ਗੁਰੂ ਨਾਨਕ ਦੇ ਘਰ ਮੇ ਕੋਈ ਦਵੈਸ਼ ਨਹੀਂ ਹੈ। ਉਹ ਆਪਣੇ ਆਪੇ ਨਾਲ ਗੱਲਾਂ ਕਰਦਾ, ਮੈਂ ਕੌਣ ਖੜਾ ਸੁਣਦਾ। ਕਹਿੰਦੇ ਗੁਰੂ ਨਾਨਕ ਕੇ ਸਿੱਖੋ ਮੇ ਇਤਨੀ ਦਵੈਸ਼ ਆ ਗਈ, ਇਤਨਾ ਦਵੈਸ਼ ਮੇ ਬੋਲਤੇ ਹੈ, ਕਾਨੋ ਮੇ ਉਂਗਲ ਦੇਣ ਵਾਲੀ ਬਾਤ ਹੈ, ਮੇਰੇ ਖੜੇ ਹੱਥਾਂ 'ਚ ਪਾਣੀ ਪਾ ਗਿਆ ਪੈ ਗਿਆ, ਮੈਂ ਅੰਸੂ ਭਰ ਆਏ। ਮੈਂ ਕਿਹਾ ਹੇ ਗੁਰੂ ਨਾਨਕ ਸਾਹਿਬ, ਜੇ ਅੱਜ ਤੇਰੇ ਪਰਿਵਾਰ ਦੇ ਵਿੱਚ ਆ ਵਿਦਿਆ ਦੇ ਅੱਖਰ ਗਏ, ਕਮਾਈ ਗਈ, ਜਿਹੜੇ ਸੰਤ ਜੀ ਗੜਾਂਜ ਰਹੇ ਸੀ ਉਹ ਪੂਰਾ ਦਵੈਸ਼ 'ਚ ਬੋਲ ਰਹੇ ਸੀ, ਬਸ ਇੱਕ ਗਾਲਾਂ ਨਹੀਂ ਸੀ ਕੱਢ ਰਹੇ, ਬਾਕੀ ਹੋਰ ਕਸਰ ਕੋਈ ਨਹੀਂ। ਮੈਂ ਕਿਹਾ ਇਸ ਇੱਕ ਦੇ ਕਾਰਨ ਸਾਰੇ ਸਿੱਖਾਂ ਨੂੰ ਅਲਾਂਭਾ ਦਵਾ ਕੇ ਰੱਖ ਦਿੱਤਾ। ਗੁਰੂ ਨਾਨਕ ਦੇ ਮਤ ਵਰਗ ਦਾ ਸੰਸਾਰ 'ਚ ਮਤ ਹੀ ਕੋਈ ਨਹੀਂ ਜਿਹਨੇ ਮੱਕੇ ਜਾ ਕੇ ਮੁਸਲਮਾਨਾਂ ਨੂੰ ਵੀ ਆਪਣੇ ਬਣਾ ਲਿਆ। ਮੁਸਲਮਾਨ ਇਹ ਮਾਣ ਨਾਲ ਕਹਿੰਦੇ ਸੀ ਗੁਰੂ ਨਾਨਕ ਸਾਡਾ ਪੀਰ ਹੈ, ਅਤੇ ਮੁਹੰਮਦ ਸਾਹਿਬ ਦੀ ਕਬਰ ਦਾ ਝੁਕ ਜਾਣਾ ਕੋਈ ਛੋਟੀ ਜਿਹੀ ਬਾਤ ਹੈ। ਇਹ 12 ਸਾਲ ਦੀ ਡੁੱਬੀ ਹੋਈ ਕਿਸ਼ਤੀ ਦੇ ਵਿੱਚੋਂ ਬੱਚਾ ਦੇ ਦੇਣਾ ਬਗਦਾਦ ਦੇ ਅੰਦਰ ਬਰਾਤ ਸਮੇਤ, ਨੂੰਹ ਦੇ ਸਮੇਤ ਉਸ ਮਾਈ ਦੇ ਪੁੱਤ, ਕੋਈ ਛੋਟੀ ਜਿਹੀ ਬਾਤ ਹੈ। ਇਸ ਵਾਸਤੇ ਸਾਧ ਸੰਗਤ, ਗੁਰੂ ਨਾਨਕ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ, ਪਰ ਸਾਡੀ ਅੱਜ ਦਵੈਸ਼ ਜਿਹੜੀ ਹੈ ਉਹ ਵੀ ਤੋਲਣ ਮਾਪਣ ਤੋਂ ਰਹਿਤ ਹੋ ਗਈ। ਬਹੁਤ ਸਾਰੇ ਐਸੇ ਦਵੈਸ਼ ਵਾਲੇ, ਕਈ ਸਾਲ ਹੋ ਗਏ, ਇੱਕ ਗੁਰਮੁਖ ਨੇ ਸਵਾਲ ਕੀਤਾ, ਬਜ਼ੁਰਗ ਸੀ, ਕਹਿੰਦਾ ਜੀ ਮੇਰਾ ਇੱਕ ਸਵਾਲ ਹੈ। ਮਹਾਂ ਵੀ ਜਵਾਨ ਦਾ ਟਾਈਮ ਹੋਇਆ ਵੈ ਵੀ ਮਿੰਟ ਰਹਿੰਦੇ ਨੇ 5, ਮੈਂ 1 ਸੈਕਿੰਡ ਲੇਟ ਨਹੀਂ ਹੋਣਾ, ਵੀ ਇੰਨੇ ਚਿਰ 'ਚ ਹੋ ਸਕਦਾ ਤਾਂ ਕਰ ਲੈ ਪ੍ਰਸ਼ਨ। ਕਹਿੰਦਾ ਜੀ ਪ੍ਰਸ਼ਨ ਇੰਨਾ ਹੈ ਵੀ ਸਿੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ? ਹਿੰਦੂ ਮਰਨ ਤੋਂ ਬਾਅਦ ਕਿੱਥੇ ਜਾਂਦਾ? ਮੁਸਲਮਾਨ ਮਰਨ ਤੋਂ ਬਾਅਦ ਕਿੱਥੇ ਜਾਂਦਾ? ਮੈਂ ਕਿਹਾ ਜਿਹੜੇ ਮਰ ਕੇ ਗਏ ਉਹਨਾਂ ਨੂੰ ਪੁੱਛ ਲਿਆ, ਮੈਂ ਤਾਂ ਹਾਲੇ ਜਿਉਂਦਾ। ਮੈਂ ਕਿਹਾ ਵੀ ਕੰਮ ਨਿਬੇੜੋ ਕੀ ਇਹਦੇ ਨਾਲ? ਮੈਂ ਦੇਖ ਲਿਆ ਵੀ ਇਹ ਮਗਜ ਮਾਰਨ ਲਈ ਹੋਊਗਾ। ਪਾਣੀ 'ਚ ਮਧਾਣੀ ਪਾ ਕੇ ਮੈਨੂੰ ਰਿੜਕਣ ਵਾਸਤੇ ਕਹਿੰਦਾ, ਮੱਖਣ ਨਿਕਲਣਾ ਨਹੀਂ, ਜਲਪ ਚਰਚਾ ਕਹਿੰਦੇ ਮੈਨੂੰ। ਮੈਂ ਕਿਹਾ ਵੀ ਮੈਂ ਤਾਂ ਹਾਲੇ ਜਿਉਂਦਾ, ਮੈਨੂੰ ਤਾਂ ਪਤਾ ਹੀ ਵੀ ਕਿੱਥੇ ਜਾਂਦੇ। ਕਹਿੰਦੇ ਜੀ ਇਹ ਕੋਈ ਉੱਤਰ ਥੋੜ੍ਹੀ ਬਣਿਆ, ਉੱਤਰ ਚਾਹੀਦਾ। ਮੈਂ ਕਿਹਾ ਸਹੀ ਚਾਹੀਦਾ? ਕਹਿੰਦੇ ਹਾਂ ਸਹੀ ਚਾਹੀਦਾ। ਮੈਂ ਕਿਹਾ ਬ੍ਰਹਮਪੁਰੀ ਸ਼ੀਸ਼ੇ ਦੀ ਨਿਆਈ ਹੈ, ਸ਼ੀਸ਼ਾ ਕੀ ਕਰਦਾ? ਮੂੰਹ ਨੂੰ ਕਾਲਸ ਲਾ ਕੇ ਸ਼ੀਸ਼ੇ ਦੇ ਮੂਹਰੇ ਕੋਈ ਖੜ ਜਾਵੇ, ਉਹਦਾ ਮੂੰਹ ਕਾਲਾ ਦਿਖਾ ਦਿੰਦਾ, ਤੇ ਮੂੰਹ ਨੂੰ ਸਾਫ਼ ਕਰਕੇ ਖੜ ਜਾਏ ਉਹ ਸਾਫ਼ ਦਿਖਾ ਦਿੰਦਾ। ਜਿਹੀ ਦੀ ਆਪਣੀ ਸ਼ਕਲ ਹੈ ਸ਼ੀਸ਼ੇ 'ਚ ਉਹੀ ਜੀ ਦਿਸਦੀ। ਕਹਿੰਦੇ ਹਾਂ। ਮੈਂ ਕਿਹਾ ਬ੍ਰਹਮਪੁਰੀ ਸ਼ੀਸ਼ੇ ਦੀ ਨਿਆਈ ਹੈ, ਜਿਹੜਾ ਗੁਰੂ ਨਾਨਕ ਦਾ ਉਪਾਸਕ ਹੈ ਉਹ ਬ੍ਰਹਮਪੁਰੀ ਵਿੱਚ ਜਾ ਕੇ ਤਖ਼ਤ 'ਤੇ ਵਿਰਾਜਮਾਨ ਦੇਖਦਾ, ਗੁਰੂ ਨਾਨਕ ਸੱਚਖੰਡ ਦੇ ਅੰਦਰ ਨਿਰੰਕਾਰ ਵਿਰਾਜਮਾਨ ਹੈ, ਅਤੇ ਬਾਕੀ ਸਾਰੇ ਜਿਹੜੇ ਬੈਠੇ ਨੇ ਸਿੱਖੇ ਸਿੱਖ ਬੈਠੇ ਨੇ, ਦੂਜਾ ਹੋ ਰਹੇ ਨੇ। ਮੈਂ ਕਿਹਾ ਉਸੇ ਬ੍ਰਹਮਪੁਰੀ ਦੇ 'ਚ ਹਿੰਦੂ ਜਾਊਗਾ, ਅਤੇ ਹਿੰਦੂ ਨੇ ਉਸ ਬ੍ਰਹਮਪੁਰੀ ਵਿੱਚ ਜਾ ਕੇ ਕੀ ਦੇਖਣਾ ਕਿ ਮੇਰਾ ਰਾਮ ਭਗਵਾਨ ਕ੍ਰਿਸ਼ਨ ਸਿੰਘਾਸਣ 'ਤੇ ਬੈਠਾ, ਬਾਕੀ ਸਾਰੇ ਹਿੰਦੂ ਭਰਾ ਹੀ ਨੇ, ਇੱਥੇ ਹੋਰ ਕੋਈ ਹੈ ਹੀ ਨਹੀਂ। ਉਸੇ ਬ੍ਰਹਮਪੁਰੀ ਦੇ 'ਚ ਮੁਸਲਮਾਨ ਨੇ ਜਾਣਾ, ਉਹਨੇ ਦੇਖਣਾ ਵੀ ਹਜ਼ੂਰ ਮੁਹੰਮਦ ਸਾਹਿਬ ਬੈਠੇ ਨੇ, ਸਰ ਹਜ਼ੂਰ ਮੁਹੰਮਦ ਸਾਹਿਬ ਦੀ ਉਮਤ ਹੈ, ਹੋਰ ਦੂਸਰਾ ਕੋਈ ਨਹੀਂ। ਮੈਂ ਕਿਹਾ ਉੱਥੇ ਆਹ ਵਰਤਾਰਾ। ਕਹਿੰਦਾ ਜੀ ਫਿਰ ਅੰਮ੍ਰਿਤ ਛਕੇ ਦਾ ਕੀ ਫਾਇਦਾ ਹੋਇਆ ਜੀ, ਇਹਨਾਂ ਦੇ ਵਿੱਚੇ ਰਲਗੱਟ ਹੋਣੇ। ਮੈਂ ਕਿਹਾ ਤੇਰੀ ਸਲਾਹ ਵੀ ਸੱਚਖੰਡ 'ਚ ਵੀ ਖਾਲਿਸਤਾਨ ਲਹਿਦਾ ਬਣਾਉਣਾ, ਵੀ ਉੱਥੇ ਆਪਾਂ ਲਹਿਦਾ ਰਿਹਾ ਕਰਾਂਗੇ? ਅਜੇ ਇੱਥੇ ਤਾਂ ਕੁਛ ਬਣਿਆ ਨਹੀਂ, ਵੀ ਗਾਹਾਂ ਵਾਲੀ ਤਿਆਰੀ ਹੋਣਾ ਆਪਣੀ, ਇੱਥੇ ਤਾਂ ਬਣਿਆ ਨਹੀਂ ਕੁਛ, ਵੀ ਸੱਚਖੰਡ 'ਚ ਬਣਾਈਏ ਅਲੱਗ ਜਗ੍ਹਾ। ਮੈਂ ਕਿਹਾ ਇਹ ਅਦਵੈਤ ਸਰੂਪ ਗੁਰੂ ਨਾਨਕ ਦਾ ਮਤ ਹੈ, ਸਹੀ ਅਰਥ ਇਹ ਹੈ। ਉਹਦੇ ਭਾਈ ਜੁੱਤੀ ਭਾਵੇਂ ਸਤਾਰਿਆਂ ਵਾਲੀ ਹੋਵੇ, ਜਿਹੜੀ ਮੇਚ ਨਾ ਆਵੇ ਹੱਥਾਂ 'ਚ ਥੋੜ੍ਹੀ ਪਾਉਣੀ ਹੈ, ਜੁੱਤੀ ਤਾਂ ਪੈਰਾਂ 'ਚ ਪਾਈ ਦੀ ਹੈ, ਗੱਲ ਉਹਦੇ ਮੇਚ ਨਾ ਆਏ। ਉਹਨੇ ਚੱਕ ਕੇ ਇੱਕ ਰਸਾਲੇ 'ਚ ਠੋਕਤੀ ਖਬਰ ਐਨ ਬਣਾ ਕੇ, ਅਖੇ ਰੰਧਾਵੇ ਵਾਲੇ ਨੂੰ ਸਵਾਲ ਕੀਤਾ, ਸਵਾਲ ਦਾ ਉੱਤਰ ਨਹੀਂ ਆਇਆ, ਸੰਤ ਬਖਲਾ ਗਿਆ, ਇਹ ਲਿਖਿਆ ਵਾ ਉਹਦੇ 'ਚ। ਮੈਂ ਕਿਹਾ ਵੀ ਗੱਲ ਜਿਹੜੀ ਹੈ ਵੀ ਇਹ ਕਿੱਧਰ ਨੂੰ ਤੁਰ ਗਈ ਰਸਾਲਿਆਂ ਦੇ ਵਿੱਚ ਨੂੰ, ਵੀ ਗੱਲ ਅਸਲੀ ਗੱਲ ਨੂੰ ਵੀ ਮੋੜ ਕੇ, ਅਤੇ ਇੰਨਾ ਅਗਿਆਨ ਸਾਡੇ ਵਿੱਚ ਆ ਗਿਆ। ਮੈਂ ਕਿਹਾ ਚਲੋ ਕੋਈ ਬਾਤ ਨਹੀਂ, ਵੀ ਗੁਰੂ ਨਾਨਕ ਦਾ ਮਤ ਜਿਹੜਾ ਹੈ ਇਹ ਹੈ ਸ਼ਮਾ ਕਰਨਾ, ਵੀ ਸ਼ਮਾ ਕਰਨਾ ਇੱਕ ਬਹੁਤ ਵੱਡਾ ਗੁਣ ਹੈ, ਇਹ ਗੁਰੂ ਨਾਨਕ ਨੇ ਦਿੱਤਾ ਸਾਨੂੰ, ਇਹਦੇ ਸ਼ਮੇ ਕਰਨੀ ਚਾਹੀਦੀ, ਇਹਦੀ ਅਗਿਆਨ 'ਤੇ ਤਰਸ ਹੀ ਕਰਨਾ ਬਣਦਾ, ਇਹਦੇ ਨਾਲ ਝਗੜਾ ਨਹੀਂ ਕਰਨਾ। ਹਾਂ ਕਿਤੇ ਦੀਵਾਨ 'ਚ ਬੈਠਾ ਮਿਲ ਗਿਆ, ਵੀ ਫਿਰ ਹੁਣ ਦੀਵਾਨ ਚੰਗੀ ਤਰ੍ਹਾਂ ਖੁਲਾਸਾ ਕੀਤਾ ਜਾਓ। ਉਹ ਫਿਰ ਕਾਫੀ ਦੇਰ ਤਾਂ ਮੇਰੇ ਸਾਹਮਣੇ ਨਾ ਹੋਇਆ ਮੇਰੇ, ਕਿਉਂ ਜੇ ਕੁੱਤੇ ਨੇ ਲੱਸੀ 'ਚ ਮੂੰਹ ਪਾਇਆ ਹੁੰਦਾ ਨਾ, ਉਹ ਫਿਰ ਡਰਦਾ ਵੀ ਰਹਿੰਦਾ ਹੁੰਦਾ। ਅਤੇ ਉਹ ਇੱਕ ਦਿਨ ਦੀਵਾਨ 'ਚ ਬੈਠਾ ਮੈਂ ਦੇਖ ਲਿਆ ਵੀ ਇਹ ਤਾਂ ਉਹੀ ਬੈਠਾ ਸਾਹਮਣੇ। ਫਿਰ ਮੈਂ ਉੱਥੇ ਇਸੇ ਟੌਪਿਕ 'ਤੇ ਖੋਲ੍ਹ ਕੇ ਗੁਰਬਾਣੀ ਦੇ ਵਿਚਾਰਾਂ ਦੇ ਅਨੁਸਾਰ ਅਤੇ ਉਹ ਗੱਲ ਨੂੰ ਲੈ ਕੇ ਨਾਲ, ਉਹਦਾ ਨਾਂ ਤਾਂ ਨਹੀਂ ਲਿਆ ਵੀ ਵਿੱਚੇ ਬੈਠਾ। ਮੈਂ ਕਿਹਾ ਪਾਣੀ, ਕਈ ਪ੍ਰਮਾਣ ਫਿਰ ਦਿੱਤੇ ਵੀ ਪਾਣੀ ਦੀ ਬੂੰਦ ਹੈ, ਇੱਕ ਬੂੰਦ ਨੂੰ ਕਹੋ ਵੀ ਇਹ ਪਾਣੀ ਦੀ ਬੂੰਦ ਨਹੀਂ, ਉਹਨੂੰ ਕਹੋ ਵੀ ਆਹ ਮੁਸਲਮਾਨ ਹੈ, ਆਹ ਸਿੱਖ ਹੈ, ਆਹ ਜੈਨੀ ਬੋਧੀ ਹੈ, ਇਹ ਸਾਈ ਹੈ। ਮੈਂ ਕਿਹਾ ਜਦੋਂ ਪਾਣੀ ਦੀ ਬੂੰਦ ਸਮੁੰਦਰ 'ਚ ਸਿੱਟ ਦਿੱਤੀ, ਦੱਸੋ ਵੀ ਇਹ ਕਿੱਥੇ ਗਏ? ਕਹਿਣਾ ਪਊਗਾ ਵੀ ਸਮੁੰਦਰ ਦਾ ਰੂਪ ਹੋ ਗਈ। ਅਤੇ ਪਰਮੇਸ਼ੁਰ ਤਾਂ ਐਸਾ ਹੈ, ਉਹਦੇ ਇੱਕ ਦੇ ਅਨੰਤ ਨਾਮ, ਜਿਉਂ ਜਲ ਮੈਂ ਜਲ ਆਏ ਕਿਤਾਨਾ, ਤੂੰ ਜੋਤੀ ਸੰਗ ਜੋ ਸਮਾਨਾ, ਉਹ ਤਾਂ ਇੱਕ ਸਰੂਪ ਹੋ ਜਾਣਾ, ਉੱਥੇ ਜਾ ਕੇ ਤਾਂ ਦਵੈਸ਼ ਹੈ ਨਹੀਂ। ਤੋ ਇਉਂ ਸਾਸ ਜੀ ਸਾਡੇ ਅੰਦਰ ਜਿਹੜੀ ਅਗਿਆਨ ਦੇ ਕਾਰਨ, ਇਹ ਅਗਿਆਨ ਦੇ ਵਿੱਚ ਹੈ, ਅਜੇ ਅਸੀਂ ਸਿੱਖ ਬਣੇ ਨਹੀਂ, ਉਨਾ ਚਿਰ ਦਵੈਸ਼ ਰਹੇ। ਜਦੋਂ ਸਿੱਖ ਬਣ ਗਏ ਦਵੈਸ਼ ਮਿਟ ਜਾਊਗੀ, ਸਿੱਖ ਦਾ ਫਿਰ ਗੁਰੂ ਦਾ ਰੂਪ ਹੀ ਹੋ ਗਿਆ। ਇਸ ਕਰਕੇ ਨਾ ਜਦੋਂ ਐਸੇ ਵਚਨ ਆਉਂਦੇ ਹੈ, ਅਤੇ ਜਿਵੇਂ ਭਗਵਾਨ ਕ੍ਰਿਸ਼ਨ ਦਾ ਆਇਆ ਅਤੇ ਰਾਮ ਚੰਦਰ ਜੀ ਦਾ ਆਇਆ, ਇਹਨਾਂ ਨਾਵਾਂ ਨੂੰ ਸੁਣ ਕੇ ਲਓ ਜੀ ਇਹ ਤਾਂ ਹਿੰਦੂ ਮਤ ਦਾ ਪ੍ਰਚਾਰ, ਇਹਨੂੰ ਇਸ ਤਰ੍ਹਾਂ ਦੀ ਸਟੈਂਪ ਲਾ ਦਿੰਦੇ ਹਾਂ ਅਸੀਂ, ਸਮਝਦੇ ਵੀ ਗੁਰਬਾਣੀ ਦਾ ਜਿਹੜਾ ਮਤ ਹੈ ਅਦਵੈਤ ਮਤ ਹੈ। ਕੱਲ੍ਹ ਦਾ ਵੀ ਭੱਟ ਕੀ ਕਹਿੰਦਾ? ਕਹਿੰਦਾ ਹੇ ਪਰਮੇਸ਼ੁਰ ਸਰੂਪ ਗੁਰੂ ਨਾਨਕ ਸਾਹਿਬ, ਸਤਯੁਗ ਤੇ ਮਾਣਿਓ, ਸਤਯੁਗ ਦੇ ਵਿੱਚ ਤੋਂ ਆਤਮਿਕ ਰਸ ਨੂੰ ਮਾਣਿਆ, ਹੋਰਾਂ ਨੂੰ ਆਨੰਦ ਦਿੱਤਾ, ਸਤਯੁਗ ਤੇ ਮਾਣਿਓ, ਛਲਿਓ ਵਲ, ਤੁਸੀਂ ਵਲ ਰਾਜੇ ਨੂੰ ਛਲਿਆ, 52 ਉਂਗਲ ਦਾ ਵਿਅਕਤੀਗਤ ਨਾਮ ਹੈ, ਇਹ 6 ਕਿਸਮ ਦੇ ਨਾਮ ਹੁੰਦੇ ਨੇ ਸਾਧ ਸੰਗਤ, ਗੱਲ ਵੱਧਦੀ ਹੈ, ਜਿਹੜੇ ਨਾਮ 6 ਕਿਸਮ ਦੇ ਨਾਮ 'ਚ ਸਾਰੀ ਸ੍ਰਿਸ਼ਟੀ ਦੇ ਨਾਮ ਇਹਦੇ ਅੰਤਰਭੂਤ ਹਨ। ਇੱਕ ਨਾਮ ਹੁੰਦਾ ਰਿਛਸ, ਦੂਜਾ ਨਾਮ ਹੈ ਜਦ ਰਿਛਸ, ਤੀਜਾ ਨਾਮ ਹੈ ਗੁਣ ਪ੍ਰਯੋਗਤ, ਚੌਥਾ ਨਾਮ ਹੈ ਕਿਰਿਆ ਪ੍ਰਯੋਗਤ, ਪੰਜਵਾਂ ਨਾਮ ਹੈ ਸੰਬੰਧਿਤ, ਛੇਵਾਂ ਨਾਮ ਹੈ ਵਿਅਕਤੀਗਤ। ਇਹ ਛੇ ਕਿਸਮ ਦੇ ਨਾਮ। ਤੇ ਜਿਹੜਾ ਨਾਮ ਰਿਛਸ ਨਾਮ ਹੈ, ਰਿਛਸ ਨਾਮ ਉਹਨੂੰ ਕਹਿੰਦੇ ਨੇ ਜਦੋਂ ਬੱਚਾ ਜਨਮ ਲੈਂਦਾ ਹੈ ਉਹਦਾ ਪਹਿਲਾਂ ਕੋਈ ਨਾਮ ਨਹੀਂ ਸੀ ਤੇ ਉਹਨੂੰ ਨਾਮ ਸੰਸਾਰ ਨੇ ਦਿੱਤਾ। ਵੀ ਇਸ ਸੰਸਾਰ ਦੇ ਕਾਰਜ ਦੀ ਸਿੱਧੀ ਅਰਥ ਹੈ, ਬੱਚੇ ਨੂੰ ਕੀ ਕਹਿ ਕੇ ਬੁਲਾਇਆ ਕਰਾਂਗੇ, ਕੱਲ੍ਹ ਨੂੰ ਰਿਸ਼ਤਿਆਂ 'ਚ ਨਾਂ ਲਿਖਾਉਣਾ ਹੈ, ਜਾਇਦਾਦ ਦਾ ਮਸਲਾ ਹੈ, ਬੁਲਾਉਣ ਦਾ, ਸੰਸਾਰ ਨਾਲ ਸਾਂਝ ਪਾਉਣ ਦਾ, ਉਹਦਾ ਨਾਮ ਅਸੀਂ ਕਲਪ ਲਿਆ। ਇਹਦਾ ਆਹ ਨਾਮ ਕਲਪਨਾ ਕੀਤੀ ਹੈ, ਨਾਮ ਹੀ ਹੈ, ਇਹਨੂੰ ਰਿਛਸ ਨਾਮ ਕਹਿੰਦੇ। ਰਿਛਸ ਤੋਂ ਦੂਸਰਾ ਜਦ ਰਿਛਸ, ਜਦ ਰਿਛਸ ਉਸ ਨੂੰ ਕਹਿੰਦੇ ਹੈ ਜਿਵੇਂ ਭਗਵਾਨ ਰਾਮ ਚੰਦਰ ਜੀ ਦਾ ਰਘੂਕੁਲ ਵਿੱਚ ਜਨਮ ਹੋਇਆ, ਉਹਨੂੰ ਰਘਵੰਸ਼ੀ ਰਘਵੀਰ ਇਹ ਨਾਮ ਦੇ ਦਿੱਤਾ। ਭਗਵਾਨ ਕ੍ਰਿਸ਼ਨ ਜੀ ਯਾਦਵਾਂ ਵਿੱਚ ਆ ਕੇ ਜਦਵੰਸ਼ੀ ਹੋ ਗਏ, ਗੁਰੂ ਸਾਹਿਬ ਜੀ ਬੇਦੀ ਵੰਸ਼ ਜਾ ਕੇ ਬੇਦੀ ਹੋ ਗਏ, ਸੋਢੀ ਵੰਸ਼ ਆ ਕੇ ਸੋਢੀ ਹੋ ਗਏ। ਇਹ ਜਦ ਰਿਛਸ ਨਾਮ, ਰਿਛਸ ਜਦ ਰਿਛਸ ਗੁਣ ਪ੍ਰਯੋਗਤ, ਗੁਣ ਪ੍ਰਯੁਕਤ ਨਾਮ ਉਹਨੂੰ ਕਹਿੰਦੇ ਹੈ ਆਪਣੇ ਵਿੱਚੋਂ ਹੀ ਜਿਹੜੇ ਗੁਰਮੁਖ ਸਾਧ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਨੇ, ਭਾਈ ਹਰਦਿਆਲ ਸਿੰਘ, ਇਹਨੂੰ ਆਪਾਂ ਗ੍ਰੰਥੀ ਸਿੰਘ ਜੀ ਕਹਿੰਦੇ, ਨਾਂ ਤਾਂ ਹਰਦਿਆਲ ਸਿੰਘ, ਗ੍ਰੰਥੀ ਸਿੰਘ ਜੀ ਗੁਣ ਹੈ ਇਹਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ। ਤੇ ਜਿਹੜਾ ਕੀਰਤਨ ਕਰਨ ਵਾਲਾ ਰਾਗੀ ਸਿੰਘ ਕਹਿ ਦਾਂਗੇ, ਜਿਹੜਾ ਗਾਉਣ ਵਾਲਾ ਕਵੀਸ਼ਰ ਕਹਿ ਦਾਂਗੇ। ਇਹ ਇਸ ਤਰ੍ਹਾਂ ਦੇ ਗੁਣ ਪ੍ਰਯੁਕਤ ਨਾਮ, ਜਿਹੜਾ ਕੋਈ ਗੁਣ ਦੇ ਆਧਾਰ ਤੇ ਨਾਮ ਪੈ ਗਿਆ ਹੋਵੇ, ਜਿਹੜਾ ਗੱਡੀ ਚਲਾਇਆ ਉਹਨੂੰ ਡਰਾਈਵਰ ਕਹਿ ਦਿੰਦੇ, ਇਹ ਗੁਣ ਪ੍ਰਯੁਕਤ ਨਾਮ ਨੇ। ਰਿਛਸ ਜਦ ਰਿਛਸ ਗੁਣ ਪ੍ਰਯੋਗ। ਤੇ ਚੌਥਾ ਨਾਮ ਹੈ ਕਿਰਿਆ ਪ੍ਰਯੁਕਤ, ਕਿਰਿਆ ਪ੍ਰਯੁਕਤ ਨਾਮ ਹੈ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਹੱਥ ਵਿੱਚ ਬੰਸਰੀ ਰੱਖਦੇ ਸੀ, ਬੰਸਰੀ ਵਜਾਉਂਦੇ ਸੀ, ਬੰਸਰੀ ਵਾਲਾ ਕਹਿਣ ਲੱਗੇ, ਚੀਚੀ ਉਂਗਲ ਦੇ ਉੱਤੇ ਉਹਨਾਂ ਨੇ ਗੋਵਰਧਨ ਪਰਬਤ ਨੂੰ ਚੁੱਕ ਦਿੱਤਾ, ਉਹਦਾ ਨਾਮ ਗੋਵਰਧਨਧਾਰੀ ਹੋ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਧਾਰਨ ਕਰਕੇ ਉਹਨਾਂ ਨੇ ਹੱਥ ਤੇ ਬਾਜ ਰੱਖ ਲਿਆ, ਉਹਨਾਂ ਨੂੰ ਬਾਜਾਂ ਵਾਲਾ ਕਹਿਣ ਲੱਗੇ ਕਿਰਿਆ। ਤੇ ਉਹਨਾਂ ਦੇ ਕੋਲ ਨੀਲਾ ਘੋੜਾ ਸੀ, ਉਹਨਾਂ ਨੂੰ ਨੀਲੇ ਘੋੜੇ ਦਾ ਸ਼ਾਹ ਸਵਾਰ ਕਹਿਣ ਲੱਗ ਗਏ। ਤੇ ਇਸ ਤਰ੍ਹਾਂ ਦੇ ਜਿਹੜੇ ਕਿਰਿਆ ਪ੍ਰਯੋਗ, ਤੇ ਇਸੇ ਤਰ੍ਹਾਂ ਸਾਸੀ ਰਿਛਸ ਜਦ ਰਿਛ ਗੁਣ ਪ੍ਰਯੋਗ ਕਿਰਿਆ ਪ੍ਰਯੋਗ ਸੰਬੰਧਿਤ, ਸੰਬੰਧਿਤ ਨਾਮ ਹੋ ਜਿਹੜਾ ਦੂਸਰੇ ਦੇ ਸੰਬੰਧ ਕਰਕੇ ਨਾਮ ਪੈ ਗਿਆ ਹੋਵੇ, ਜਿਵੇਂ ਰਾਧਾ ਦੇ ਸੰਬੰਧ ਕਰਕੇ ਨਾਮ ਪੈ ਗਿਆ ਰਾਧੇ ਸ਼ਾਮ। ਹੁਣ ਤੱਕ ਹਿੰਦੂ ਭਰਾ ਰਾਧੇ ਸ਼ਾਮ ਰਾਧੇ ਸ਼ਾਮ ਟੱਲੀਆਂ ਖੜਕਾਉਂਦੇ ਨੀ ਮੰਦਰਾਂ ਦੇ ਅੰਦਰ, ਰਾਧੇ ਸ਼ਾਮ ਨਾਮ ਲੈਂਦੇ ਆ। ਇਹ ਨਾਮ ਸੰਬੰਧਿਤ ਨਾਮ ਹੈ, ਰਾਧਾ ਦੇ ਸੰਬੰਧ ਕਰਕੇ ਨਾਮ ਪੈ ਗਿਆ। ਸੀਆ ਰਾਮ ਸੀਆ ਰਾਮ, ਸੀਤਾ ਕਰਕੇ ਰਾਮ ਦਾ ਨਾਮ ਸੀਆ ਰਾਮ ਪੈ ਗਿਆ। ਤੇ ਛੇਵਾਂ ਨਾਮ ਹੈ ਸਾਧ ਸਿੰਘ ਜੀ, ਇਹਨੂੰ ਕਹਿੰਦੇ ਵਿਅਕਤੀਗਤ ਨਾਮ। ਵਿਅਕਤੀ ਜਿਵੇਂ ਬਨਸਪਤੀ 18 ਭਾਰ ਬਨਸਪਤੀ ਹੈ, 18 ਭਾਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਇੱਕ ਜਾਤੀ ਦਾ ਇੱਕ ਪੱਤਰਾ ਲੈ ਕੇ ਵਿਰਸ਼ ਦਾ ਉਹਨਾਂ ਨੂੰ ਤੱਕੜ ਵਿੱਚ ਪਾ ਕੇ ਤੋਲਿਆ ਜਾਏ, ਜਦੋਂ 3260 ਤੋਲੇ ਹੋ ਜਾਣ, ਪੁਰਾਣਾ ਜਿਹੜਾ ਤੋਲਣਾ ਪਏ, ਤੇ ਉਦੋਂ ਇੱਕ ਭਾਰ ਬਨਸਪਤੀ ਹੋਵੇ। ਇਸ ਤਰ੍ਹਾਂ ਦੇ 18 ਭਾਰ ਬਨਸਪਤੀ ਹੈ, ਕੋਈ ਪੌਦਾ ਫਿਰ ਬਾਕੀ ਨਹੀਂ ਰਹਿ ਜਾਂਦਾ। ਜਿੰਨੇ ਪੌਦੇ ਨੇ ਸਾਰਿਆਂ ਦੀ ਗਿਣਤੀ 18 ਭਾਰ ਬਨਸਪਤੀ ਹੈ। ਭਾਰ 18 ਮਹਿ ਚੰਦਨ ਉੱਤਮ, ਇਹਨਾਂ ਸਾਰਿਆਂ ਚੰਦਨ ਉੱਤਮ ਹੈ। ਤੇ ਚੰਦਨ ਜਿਹੜਾ ਹੈ, ਕਬੀਰ ਚੰਦਨ ਕਾ ਵਿਰਵਾ ਪਲਾ ਵੇੜਿਓ ਢਾਕ ਪਲਾਸ, ਚੰਦਨ ਦੇ ਨਾਂ ਨੂੰ ਇੱਕ ਨਾਂ ਪੈ ਗਿਆ ਵਾਵਨ ਚੰਦਨ। ਇੱਕ ਚੰਦਨ ਇੱਕ ਵਾਵਨ ਚੰਦਨ ਹੈ ਜਿਹੜਾ ਚੰਦਨ ਹੈ। ਤੇ ਚੰਦਨ ਦਾ ਦਰਖਤ ਤਾਂ ਬਹੁਤ ਵੱਡਾ ਹੁੰਦਾ, ਲੇਕਿਨ ਵਾਵਨ ਚੰਦਨ ਦਾ ਉਹਦਾ ਵਿਅਕਤੀਗਤ ਨਾਮ ਹੈ 52 ਉਂਗਲ ਦੀ ਵਿਅਕਤੀ। ਉਹਦਾ ਬੂਟਾ ਜਿਹੜਾ ਇਸ ਤਰ੍ਹਾਂ ਗਿਣੀਏ, ਪੁਰਾਣੇ ਤੋਲ ਨਾਪ ਇਹ ਨ 52 ਉਂਗਲਾਂ ਤੇ ਜਾ ਕੇ ਉਸ ਪੇੜ ਦੀ ਸਮਾਪਤੀ ਹੋ ਜਾਂਦੀ, ਇਸ ਤੋਂ ਵੱਡਾ ਨਹੀਂ ਹੁੰਦਾ। ਆਕਾਰ ਛੋਟਾ ਹੈ ਲੇਕਿਨ ਉਸ ਦੇ ਵਿੱਚ ਸ਼ਕਤੀ ਬਹੁਤ ਵੱਡੀ ਹੈ। ਬਸੰਤ ਰੁੱਤ ਦੇ ਅੰਦਰ 100-100 ਮੀਲ ਤੱਕ ਸੁਗੰਧੀ ਦੇ ਕੇ ਜਿਹੜੇ ਚੰਦਨ ਦੇ ਨੇੜੇ ਵਸ ਰਹੇ ਹੈ ਉਹਨਾਂ ਨੂੰ ਚੰਦਨ ਬਣਾ ਦਿੰਦਾ। ਆਪਾਂ ਨੂੰ ਜਿਹੜਾ ਚੰਦਨ ਮਿਲਦਾ, ਅਸਲ ਚੰਦਨ ਦੇ ਤਾਂ ਦਰਸ਼ਨ ਕਰਨੇ ਵੀ ਦੁਰਲੱਭ ਹਨ ਕਲਯੁਗ ਦੇ ਸਮੇਂ ਵਿੱਚ। ਵਾਵਨ ਚੰਦਨ ਨਹੀਂ ਮਿਲਦਾ। ਮੈਂ ਇੱਕ ਚੰਦਨ ਦੇ ਵਪਾਰੀ ਨੂੰ ਪੁੱਛਿਆ, ਉੱਧਰ ਹੁਬਲੀ ਵੱਲ ਬਹੁਤ ਸਾਰੇ ਚੰਦੇ, ਹੁਕਮ ਚੰਦ ਉਹਦਾ ਨਾਮ ਪਟਿਆਲੇ ਦਾ ਸੀ, ਉਹ ਗੁਰੂ ਗ੍ਰੰਥ ਸਾਹਿਬ ਵਾਸਤੇ ਪਾਲਕੀ ਵਾਸਤੇ ਲੱਕੜ ਚੰਦਨ ਦੀ ਲੈ ਕੇ ਆਇਆ ਵੀ ਚੰਦਨ ਦੀ ਪਾਲਕੀ ਬਣਾਉਣੀ। ਮੈਂ ਕਿਹਾ ਹੁਕਮ ਚੰਦ ਵੀ ਤੂੰ ਉੱਥੇ ਚੰਦਨ ਦਾ ਹੀ ਵਪਾਰ ਕਰ ਰਿਹਾ, ਗੁਰਬਾਣੀ 'ਚ ਇਹਦਾ ਜ਼ਿਕਰ ਆਉਂਦਾ। ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ ਵੀ ਚੰਦਨ ਦੇ ਆਲੇ ਦੁਆਲੇ ਤਾਂ ਸੱਪ, ਗੁਰਬਾਣੀ ਕਹਿੰਦੀ ਆ ਵੀ ਸੱਪ ਬਹੁਤ ਹੁੰਦੇ ਆ, ਮਲਿਆਗਰ ਭਿਅੰਗ ਦੋਵੇਂ ਵੇਹ ਦਿਓ, ਫਿਰ ਤੁਸੀਂ ਲੱਕੜਾਂ ਕਿਵੇਂ ਕੱਟਦੇ ਹੋ? ਕਹਿੰਦੇ ਜੀ ਉਹ ਚੰਦਨ ਨਹੀਂ ਹੈ ਜਿਹੜਾ ਬਾਣੀ ਦੇ ਵਿੱਚ ਲਿਖਿਆ ਹੈ, ਉਹ ਚੰਦਨ ਦੇ ਤਾਂ ਦਰਸ਼ਨ ਵੀ ਨਹੀਂ ਕਦੇ ਹੋਏ ਹੁਕਮ ਚੰਦ ਦੇ। ਇਹ ਚੰਦਨ ਤਾਂ ਜਿਹੜਾ ਅੱਗੇ ਚੰਦਨ ਤੋਂ ਚੰਦਨ ਹੋਇਆ ਨਕਲੀ ਚੰਦਨ ਹੈ, ਕਲਯੁਗ ਦੇ ਵਿੱਚ ਅਸਲੀ ਚੀਜ਼ ਮਿਲਣੀ ਬਹੁਤ ਔਖੀ ਗੱਲ ਹੈ। ਸੋ ਇਸ ਕਰਕੇ ਨਾ 52 ਉਂਗਲ ਦਾ ਚੰਦਨ, ਇਸੇ ਤਰ੍ਹਾਂ 52 ਅਵਤਾਰ, 24 ਅਵਤਾਰਾਂ ਵਿੱਚ ਉਹ ਅਵਤਾਰ ਜਿਹਦਾ ਆਕਾਰ 52 ਉਂਗਲ ਦਾ ਸੀ, ਬੌਨਾ ਛੋਟੇ ਕੱਦ ਵਾਲਾ 52, ਤੇ ਇਹ ਵਿਅਕਤੀਗਤ ਨਾਮ ਹੈ। 24 ਅਵਤਾਰ ਭਗਵਾਨ ਵਿਸ਼ਨੂੰ ਦੇ, ਉਹਨਾਂ ਦੇ ਵਿੱਚ 2 ਬੰਚਰ, 2 ਬਾਰਚਾ, 4 ਵਿਪਰ, 2 ਧੂਪ, ਇਨ ਦਸਹਨ ਕੋ ਬੰਦ ਕੇ ਤੁਲਸੀ ਧਰ ਪਵ ਸਿੰਧ ਸੋਠ ਹੈ, ਤੇ ਇਹਦੇ ਅੱਖਰ ਉਲਟਾ ਦੀ ਦੋਹਰਾ ਬਣ ਜਾਂਦਾ ਹੈ, ਪੁੱਠੇ ਕਰ ਲਈਏ ਤਾਂ ਉਹ ਸੋਠਾ ਬਣ ਜਾਏ, ਸੋਠ ਯਾਰ ਦੋਹਰੇ ਦਾ ਇੰਨਾ ਕੁ ਸੰਬੰਧ ਹੈ, ਅੱਖਰ ਉਹੀ ਨੇ। ਤੇ ਇਉਂ ਸਾਸਤਰੀ ਉਹਦੇ 'ਚ 4 ਬ੍ਰਾਹਮਣਾਂ ਦੇ ਘਰ ਪੈਦਾ ਹੋਣ ਵਾਲੇ ਇੱਕ ਨੇਕ ਲੰਕ ਆਉਣਾ ਹੈ, ਤੇ 3 ਹੋ ਚੁੱਕੇ ਨੇ ਉਹਨਾਂ 'ਚ 52। ਇਹ ਜਿਹੜਾ ਅਵਤਾਰ ਹੈ, ਇਹ ਸਾਸਤਰੀ ਜੀ ਅਵਤਾਰ ਧਾਰਨ ਕਰਕੇ ਬਲੀ ਰਾਜੇ ਦਾ ਹੰਕਾਰ ਤੋੜਨ ਵਾਸਤੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆਇਆ। ਭਾਈ ਗੁਰਦਾਸ ਇਸ ਵਾਰਤਾ ਨੂੰ ਲਿਖਦੇ ਹੈ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਉਂਦਾ ਹੈ। ਭਾਈ ਸਾਹਿਬ ਗੱਲ ਬੜੀ ਜਲਦੀ ਨਿਬੇੜਦੇ ਹੈ, ਖਲਾਰਾ ਨਹੀਂ ਪਾਉਂਦੇ, ਕੁੱਜੇ 'ਚ ਸਮੁੰਦਰ ਬੰਦ ਕਰਦੇ ਨੇ ਭਾਈ ਗੁਰਦਾਸ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ, 52 ਰੂਪੀ ਆਇਆ, 52 ਉਂਗਲ ਦੀ ਵਿਅਕਤੀ ਹੈ, 52 ਰੂਪੀ ਆਇਆ, 4 ਵੇਦ ਮੁੱਖ ਪਾਠ ਸੁਣਾਵੇ, 4 ਵੇਦਾਂ ਦੇ ਪਾਠ ਜ਼ਬਾਨੀ ਸੁਣਾ ਰਿਹਾ, ਵੇਦਾਂ ਦੀਆਂ ਰੀਚਾਂ ਪੜ੍ਹਦਾ ਆ ਰਿਹਾ। ਉਹ ਜਿਹੜਾ ਵੀ ਵੇਦ ਦੀ ਰੀਚ ਸੁਣਦਾ ਮੋਹਿਆ ਜਾ ਰਿਹਾ, ਉਹ ਛੋਟਾ ਜਿਹਾ ਬ੍ਰਾਹਮਣ ਹੈ, ਕਿੰਨੇ ਵੇਦ ਕੰਠ ਨੇ। ਰਾਜੇ ਨੂੰ ਪਤਾ ਲੱਗਿਆ, ਬਲ ਰਾਜੇ ਨੂੰ, ਰਾਜੇ ਅੰਦਰ ਸੱਦਿਆ, ਕਹਿੰਦੇ ਇਸ ਬ੍ਰਾਹਮਣ ਨੂੰ ਅੰਦਰ ਲੈ ਕੇ ਆਓ ਜਿਹਦੇ ਇੰਨੇ ਵੇਦ ਕੰਠ ਨੇ। ਰਾਜੇ ਅੰਦਰ ਸੱਦਿਆ, ਮੰਗ ਸਵਾਮੀ, ਉਹ ਬ੍ਰਾਹਮਣ ਸਵਾਮੀ ਦੇਵਤਾ, ਬ੍ਰਾਹਮਣਾਂ ਨੂੰ ਸਤਿਕਾਰ ਦੇ ਵਿੱਚ ਸਵਾਮੀ ਕਹਿ ਦਿਆ ਕਰਦੇ, ਸਵਾਮੀ ਪੰਡਤਾ ਮੋਹੇ ਦਿਓ ਮਤੀ, ਗੁਰੂ ਨਾਨਕ ਸਾਹਿਬ ਨੇ ਵੀ ਬ੍ਰਾਹਮਣ ਨੂੰ ਸਵਾਮੀ ਕਹਿ ਕੇ ਬੁਲਾਇਆ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਮਸ਼ਾਨ ਭੂਮੀ 'ਚ ਬੈਠੇ ਆਪਣੇ ਰੰਗ ਵਿੱਚ, ਮੂਲ ਚੰਦ ਖੱਤਰੀ ਗੁਰੂ ਸਾਹਿਬ ਦਾ ਸਹੁਰਾ ਉਪਦੇਸ਼ ਦੇਣ ਵਾਸਤੇ, ਚੰਦੋ ਰਾਣੀ ਗੁਰੂ ਸਾਹਿਬ ਦੀ ਸੱਸ, ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਕਿਹਾ ਚੰਦੋ ਰਾਣੀ ਕੜਕੀ, ਫੇਰ ਬਿਜਲੀ ਦੀ ਤਰ੍ਹਾਂ ਕੜਕੀ, ਕਹਿੰਦੀ ਵੀ ਨਾਨਕ ਜੇ ਸਾਧ ਹੀ ਬਣਨਾ ਸੀ ਮੇਰੀ ਧੀ ਨੂੰ ਕਾਹਨੂੰ ਲੜ ਲਾਇਆ ਸੀ, ਇਹ ਵੀ ਵਚਨ ਕਹਿ। ਮਹਾਰਾਜ ਚੁੱਪ ਰਹੇ, ਜਰਿਆ ਸਭ ਕੁਛ। ਉੱਥੇ ਫਿਰ ਉਹ ਪੰਡਿਤ ਨੂੰ ਨਾਲ ਇਸ ਕਰਕੇ ਲਿਆਇਆ ਸੀ ਵੀ ਨਾਨਕ ਗੱਲ ਕਰਨ ਵਿੱਚ ਬੜਾ ਚਤਰ ਹੈ। ਮੂਲ ਚੰਦ ਕਹਿੰਦਾ ਮੈਨੂੰ ਗੱਲ ਨਹੀਂ ਆਉਣ ਦੇਣੀ, ਮੈਂ ਅਨਪੜ੍ਹ ਹੈ, ਤੇ ਤੂੰ ਸਾਡਾ ਕੁਲ ਪ੍ਰਹੁਤ ਹੈ, ਚੱਲ ਕੇ ਗੱਲ ਤੂੰ ਕਰੀ ਉਹਦੇ ਨਾਲ। ਮਹਾਰਾਜ ਸਾਹਿਬ ਜੀ ਨੇ ਪਿਤਾ ਸਮਾਨ ਸਹੁਰੇ ਦਾ ਸਤਿਕਾਰ ਕੀਤਾ, ਨਹੀਂ ਬੋਲੇ, ਸੱਸ ਦੇ ਮੂਹਰੇ ਨਹੀਂ ਬੋਲੇ, ਪਰ ਜਦੋਂ ਬ੍ਰਾਹਮਣ ਬੋਲਿਆ ਉਹਨੂੰ ਲਿਆ ਹੱਥ ਧਰ ਕੇ, ਸਵਾਮੀ ਪੰਡਤਾ ਹੈ ਤੂੰ ਕੰਨ ਖੋਲ ਕੇ ਸੁਣ ਲਈ, ਮੈਨੂੰ ਮਤ ਦੇਣਾ ਆ, ਮੋਹੇ ਦਿਓ ਮਤੀ ਦਿਓ, ਪਰ ਕਿਨ ਵਿਦ ਪਾਵੋ ਪ੍ਰਾਣ ਪਤੀ, ਪ੍ਰਾਣਾਂ ਦਾ ਪਤੀ ਵਾਹਿਗੁਰੂ ਕਿਵੇਂ ਮਿਲਦਾ ਹੈ, ਇਹ ਮਤ ਦੇ ਮੈਨੂੰ। ਤੇ ਸਾਰਾ ਸ਼ਬਦ ਹੈ ਲੰਮਾ, ਇਉਂ ਸਵਾਮੀ ਸ਼ਬਦ ਜਿਹੜਾ ਗੁਰੂ ਸਾਹਿਬ ਨੇ ਵਰਤਿਆ। ਮੰਗ ਸਵਾਮੀ, ਬਲ ਰਾਜਾ ਕਹਿੰਦਾ ਮੰਗ, ਇਹ ਬਲੀ ਰਾਜੇ ਦਾ ਦੁਆਰ ਹੈ, ਇੱਥੇ ਜੋ ਵੀ ਆਏ ਖਾਲੀ ਨਹੀਂ ਜਾ ਸਕਦਾ। ਉਸੇ ਵੇਲੇ ਸ਼ੁਕਰ ਪ੍ਰੋਹਤ ਜਿਹੜਾ ਹੈ, ਇਹ ਇਹਨਾਂ ਦਾ ਦੈਤਾਂ ਦਾ ਕੁਲ ਪ੍ਰੋਹਤ ਹੈ ਸ਼ੁਕਰ, ਬੜਾ ਲੰਮਾ ਇਤਿਹਾਸ ਹੈ ਇਸਦਾ। ਅਸ਼ਲ ਸ਼ਲਨ ਤੁਧ ਆਇਆ, ਸ਼ੁਕਰ ਪ੍ਰੋਹਤ ਕੋਲ ਨੂੰ ਹੋ ਕੇ ਕਹਿਣ ਲੱਗਾ ਬਲੀ ਰਾਜਾ ਸਮਝ ਤੂੰ ਕਮਲਾ, ਇਹ ਕੌਣ ਹੈ ਤੇਰੇ ਸਾਹਮਣੇ? ਬ੍ਰਾਹਮਣ ਨਹੀਂ ਹੈ, ਇਹ ਹੋਰ ਕੌਣ ਹੈ? ਕਹਿੰਦੇ ਸ਼ਲੀਆ ਵਿਸ਼ਨੂੰ ਹੈ, ਛਲ ਕਰਦਾ ਤੇਰੇ ਨਾਲ, ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆ ਗਿਆ, ਇਹ ਭਗਵਾਨ ਹੈ। ਅਛਲ ਛਲਣ ਤੁਧ ਆਇਆ, ਆਪ ਅਛਲ ਹੈ, ਕਦੇ ਛਲਿਆ ਨਹੀਂ ਆਉਂਦਾ,
ਤੈਨੂੰ ਛਲਣ ਵਾਸਤੇ ਆ ਗਿਆ। ਅਛਲ ਛਲਣ ਤੋਂ ਆਇਆ, ਸ਼ੁਕਰ ਪੁਰੋਹਿਤ ਕਹਿ ਸਮਝਾਵਾ। ਭਾਈ ਗੁਰਦਾਸ ਕਹਿੰਦੇ ਸ਼ੁਕਰ ਪੁਰੋਹਿਤ ਨੇ ਕਹਿ ਕੇ ਚੰਗੀ ਤਰ੍ਹਾਂ ਸਮਝਾਇਆ ਉਸਨੂੰ। ਕਹਿਣ ਲੱਗਾ ਹੰਕਾਰ ਸੀ, ਹੰਕਾਰੀ ਬੰਦਾ ਕਦੇ ਸਮਝਿਆ ਨਹੀਂ ਕਰਦਾ। ਲੱਖ ਯਤਨ ਕਰੋ, ਉਹਦਾ ਅਹੰਕਾਰ ਕਦੇ ਸਮਝਣ ਨਹੀਂ ਹੈ। ਗੰਗਾ ਪੁੱਤਰ ਨੇ ਕੋਈ ਅੰਤ ਛੱਡਿਆ ਸੀ ਦੁਰਯੋਧਨ ਨੂੰ ਸਮਝਾਉਣ ਦਾ, ਤੇ ਰਾਵਣ ਨੂੰ ਉਹਦੇ ਭਰਾ ਨੇ ਭਵੀਸ਼ਣ ਨੇ ਕੋਈ ਕਸਰ ਛੱਡੀ ਸੀ ਸਮਝਾਉਣ ਦੀ? ਇਸੇ ਤਰ੍ਹਾਂ ਬਲੀ ਰਾਜੇ ਨੂੰ, ਜਿਹੜਾ ਦੂਸਰਾ ਸਾਧ ਸੰਗੀ ਬਾਲੀ ਤੇ ਸੁਗਰੀਵ, ਬਾਲੀ ਰਾਜੇ ਨੂੰ ਸਮਝਾਉਣ ਦੀ ਕੋਈ ਕਸਰ ਉਹਦੀ ਤਾਰਾ ਰਾਣੀ ਨੇ ਨਹੀਂ ਛੱਡੀ। ਪਰ ਨਹੀਂ, ਇਹ ਲੋਕ ਨਹੀਂ ਸਮਝਿਆ ਕਰਦੇ। ਰਾਵਣ ਨੂੰ ਮਦੋਦਰੀ ਨੇ ਬਥੇਰਾ ਸਮਝਾਇਆ ਸੀ, ਨਹੀਂ ਇਹ ਕਦੀ ਸਮਝਿਆ ਨਹੀਂ ਕਰਦਾ। ਹੰਕਾਰੀ ਬੰਦਾ ਕਦੀ ਨਹੀਂ ਸਮਝ, ਉਹਨੂੰ ਲੋੜ ਹੀ ਨਹੀਂ ਹੁੰਦੀ ਸਮਝ ਦੀ। ਉਹਨੂੰ ਆਪਣੇ ਅਹੰਕਾਰ ਦੇ ਵਿੱਚ ਆਪਣੀ ਅਕਲ ਤੇ ਮਾਣ। ਸ਼ੁਕਰ ਪ੍ਰੋਹਿਤ ਨੂੰ ਕਹਿਣ ਲੱਗਾ ਹੰਕਾਰ ਵਿੱਚ ਆ ਕੇ, ਕਹਿਣ ਲੱਗਾ ਪ੍ਰੋਹਿਤ ਜੀ, ਜੇ ਸਾਰੇ ਦੇਵਤਿਆਂ ਦਾ ਸਿਰਮੌਰ ਦੇਵਤਾ ਅੱਜ ਬਲੀ ਰਾਜੇ ਦੇ ਦੁਆਰੇ ਤੇ ਮੰਗਤਾ ਬਣ ਕੇ, ਭਿਖਾਰੀ ਬਣ ਕੇ ਆਇਆ ਹੈ, ਤਾਂ ਬਲੀ ਰਾਜਾ ਇਹਨੂੰ ਭਿਖਿਆ ਦੇ ਕੇ ਇਹ ਨਵਾਂ ਇਤਿਹਾਸ ਸਿਰਜੇਗਾ ਵੀ ਮੇਰੇ ਦਰ ਦਾ ਇਹ ਮੰਗਤਾ ਹੈ। ਹੰਕਾਰ ਹੈ, ਮੇਰੇ ਦਰ ਦਾ ਮੰਗਤਾ ਹੈ। ਸ਼ੁਕਰ ਨੇ ਕਿਹਾ ਵੀ ਜਿੱਥੇ ਤੱਕ ਹੋਵੇ ਜਜਮਾਨ ਦੀ ਰੱਖਿਆ ਕਰਨੀ ਧਰਮ ਹੈ। ਉਹ ਇਹ ਗੱਲ ਕਹਿ ਕੇ ਜਿਹੜਾ ਗੰਗਾ ਸਾਗਰ ਸੀ ਉਹਦੇ ਵਿੱਚ ਸਿੱਧੀ ਆ ਹੈ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪ ਪ੍ਰਾਕਮਾ ਈਸਤਾ ਵਸੀ ਕਰ, ਸੂਕਸ਼ਮ ਤੋਂ ਸੂਕਸ਼ਮ ਰੂਪ ਬਣ ਜਾਣਾ, ਛਿਨ ਵਿੱਚ ਲੋਪ ਹੋ ਜਾਣਾ, ਵੱਡਾ ਰੂਪ ਬਣਾ ਲੈਣਾ, ਇਹ ਸਿੱਧੀ ਹੈ। ਉਹ ਸਿੱਧੀ ਦੇ ਵੱਲ ਨਾਲ ਗੰਗਾ ਸਾਗਰ ਦੇ ਵਿੱਚ ਜਿੱਥੇ ਸਰਾਖ ਸੀ ਉਹਦੇ ਵਿੱਚ ਜਾ ਕੇ ਬਹਿ ਗਿਆ ਵੀ ਪਾਣੀ ਬਾਹਰ ਨਿਕਲੂਗਾ, ਇਹ ਚੂਲੀ ਛੱਡੂਗਾ, ਸੰਕਲਪ ਕਰੂਗਾ, ਪਾਣੀ ਉਹਨਾਂ ਨਿਕਲਦਾ, ਕੰਮ ਟਲ ਜਾਏ। ਬਾਵਨ ਰੂਪ ਦੇ ਵਿੱਚ ਭਗਵਾਨ ਜੀ ਬੋਲੇ, ਕਹਿਣ ਲੱਗੇ ਬਲੀ ਰਾਜਾ ਮੈਂ ਤੇਰੇ ਦੁਆਰੇ ਤੇ ਆਇਆ। ਕਹਿੰਦਾ ਮੰਗ ਸਵਾਮੀ ਜੋ ਤੈਨੂੰ ਭਾਵੈ, ਜੋ ਤੈਨੂੰ ਪਾਉਂਦਾ ਮੰਗ। ਕਹਿੰਦੇ ਕਰੋ ਅਢਾਈ ਧਰਤ ਮੰਗ, ਮੈਂ ਸੰਤੋਖੀ ਬ੍ਰਾਹਮਣ ਹਾਂ, ਕੇਵਲ ਢਾਈ ਕਰਮਾਂ ਮੈਨੂੰ ਚਾਹੀਦੀਆਂ ਹਨ, ਜਿਹਦਾ ਮੇਰਾ ਕਦ ਹੈ, ਤੇਰੇ ਦੁਆਰੇ ਤੇ ਜਗ੍ਹਾ ਮਿਲ ਜਾਏ, ਮੈਂ ਤੈਨੂੰ ਵੇਦ ਦੀਆਂ ਰਿਚਾਂ ਸੁਣਾਇਆ ਕਰਾਂ, ਤੇਰੇ ਦੁਆਰੇ ਤੇ ਖੜ ਕੇ ਬਸ ਇੰਨੀ ਕੁ ਜਗ੍ਹਾ ਕਾਫੀ ਹੈ। ਹੰਕਾਰ ਵਿੱਚ ਆ ਕੇ ਖਿੜ ਖਿੜ ਕਰਕੇ ਹੱਸਿਆ, ਕਹਿਣ ਰਹੇ ਬ੍ਰਾਹਮਣ ਤੈਨੂੰ ਤਾਂ ਮੰਗਣਾ ਬਣਾਇਆ। ਬ੍ਰਾਹਮਣ ਨੂੰ ਕੰਮ ਸੇ ਕੰਮ ਮੰਗਣਾ ਤਾਂ ਆਉਣਾ ਚਾਹੀਦਾ, ਮੇਰੇ ਨੌਕਰਾਂ ਦੇ ਨੌਕਰਾਂ ਕੋਲੋਂ ਮੰਗ ਲੈਂਦਾ, ਢਾਈ ਕਰਮਾਂ ਤਾਂ ਉਹ ਵੀ ਦੇ ਸਕਦੇ ਸੀ। ਕਹਿਣ ਲੱਗੇ ਨਹੀਂ ਦਾਦਾ, ਮੈਂ ਸੰਤੋਖੀ ਬ੍ਰਾਹਮਣ ਹਾਂ, ਮੈਂ ਨੌਕਰਾਂ ਤੇ ਮੈਂ ਮੰਗਤਿਆਂ ਦਾ ਮੰਗਤਾ ਕਿਉਂ ਬਣਾਂ, ਮੈਂ ਤੇਰੇ ਕੋਲੋਂ ਲੈਣੀ ਹੈ ਢਾਈ ਕਰਮਾਂ। ਕਹਿਣ ਲੱਗਾ ਤਥਾਸਤੂ, ਕਹਿੰਦੇ ਐਸਾ ਨਹੀਂ, ਚੂਲੀ ਛੱਡੋ। ਆਪਣੇ ਅਰਦਾਸ ਕਰਨ ਦਾ ਗੁਰਮਤ ਦੇ ਵਿੱਚ ਨਿਯਮ ਹੈ, ਹਿੰਦੂ ਮਤ ਵਿੱਚ ਚੂਲੀ ਛੱਡਣ ਦਾ। ਜਦੋਂ ਚੂਲੀ ਛੱਡ ਦਿੱਤੀ ਬਸ ਫਿਰ ਉਹ ਸੰਕਲਪ ਕਰ ਦਿੱਤਾ, ਫਿਰ ਉਹ ਮੇਰ ਖਤਮ ਹੋ ਗਈ। ਕਹਿਣ ਲੱਗੇ ਚੂਲੀ ਛੱਡ, ਚੂਲੀ ਛੱਡਣ ਲੱਗਿਆ ਤਾਂ ਉਹ ਗੰਗਾ ਸਾਗਰ ਦੇ ਸਰਾਖ ਦੇ ਵਿੱਚ ਬੈਠਾ ਸ਼ੁਕਰ ਪ੍ਰੋਹਿਤ, ਉਹਨੇ ਪਾਣੀ ਨਾ ਨਿਕਲਣ ਦਿੱਤਾ। ਭਗਵਾਨ ਨੇ ਸਮਝਿਆ ਵੀ ਇਹ ਬਾਹਮਣ ਮੇਰੇ ਉਹਦੇ ਵਿੱਚ ਹੁਣ ਰੁਕਾਵਟ ਪਾ ਰਿਹਾ। ਕਹਿਣ ਲੱਗੇ ਰੁਕਾਵਟ ਪਾਉਣ ਵਾਲੇ ਦਾ ਜੋ ਹਸ਼ਰ ਹੁੰਦਾ ਹੋਣਾ ਹੀ ਚਾਹੀਦਾ ਇਹਦਾ। ਕਹਿਣ ਲੱਗੇ ਰਾਜਨ ਤੀਲਾ ਮਾਰ, ਤੀਲਾ ਇਹਦੇ ਵਿੱਚ ਕੁਛ ਫਸਿਆ ਹੋਇਆ, ਕੋਈ ਮੱਖੀ ਮੁੱਖੀ ਫਸੀ ਹੋਈ ਹੈ। ਤੀਲਾ ਮਾਰਿਆ ਉਹਦੀ ਅੱਖ ਵਿੱਚ ਲੱਗਿਆ, ਅੱਖੋਂ ਕਾਣਾ ਹੋ ਗਿਆ, ਸ਼ੁਕਰ ਪ੍ਰੋਹਿਤ ਕਾਣਾ ਹੈ, ਗ੍ਰੰਥਾਂ 'ਚ ਉਹਨੂੰ ਕਾਣਾ ਕਿਹਾ ਜਾਂਦਾ, ਇਹ ਤਰੀਕੇ ਨਾਲ ਕਾਣਾ ਹੋਇਆ। ਪਾਣੀ ਨਿਕਲਿਆ, ਪਾਣੀ ਨਿਕਲਣ ਤੋਂ ਚੂਲੀ ਛੱਡ ਦਿੱਤੀ। ਕਰੋ ਅਢਾਈ ਧਰਤ ਮੰਗ, ਪਿੱਛੋਂ ਦੇ ਤਰੈ ਲੋ ਨਾ ਮਾਵੈ। ਭਾਈ ਸਾਹਿਬ ਕਹਿੰਦੇ ਦੋਏ ਕਰਮਾਂ ਕਦਮ ਚੁੱਕਿਆ, ਇੱਕ ਕਦਮ ਬ੍ਰਹਮਪੁਰੀ ਪਹੁੰਚਾ ਦਿੱਤਾ। ਐਡੀ ਕਦਮ ਬ੍ਰਹਮਾ ਨੇ ਜਦੋਂ ਦੇਖਿਆ ਵੀ ਭਗਵਾਨ ਦੇ ਚਰਨ ਆ ਗਏ, ਉਹਨਾਂ ਨੇ ਚਰਨ ਧੋ ਕੇ ਆਪਣੇ ਗੜਵੇ ਦੇ ਵਿੱਚ ਗੰਗਾ ਸਾਗਰ ਦੇ ਵਿੱਚ ਉਹਨੇ ਉਸ ਪਾਣੀ ਨੂੰ ਪਾ ਲਿਆ, ਕਮੰਡਲ ਦੇ ਵਿੱਚ ਪਾ ਲਿਆ ਪਾਣੀ, ਭਗਵਾਨ ਦੇ ਚਰਨਾਂ ਦਾ ਜਲ ਹੈ। ਇਹ ਲੰਮੀ ਅਖਿਆਣ ਹੈ, ਉਸੇ ਚਰਨਾਂ ਦੇ ਪਾਣੀ ਦੇ ਵਿੱਚੋਂ ਗੰਗਾ ਪੈਦਾ ਹੋਈ ਜੋ ਭਗੀਰਥ ਨੇ ਲੈ ਕੇ ਆਉਂਦੀ, ਚਰਨਾਂ ਦਾ ਜਲ ਹੈ। ਸੋ ਦੋਏ ਕਰਮਾਂ ਕਰ ਤਿੰਨ ਲੋਕ, ਦੋ ਕਰਮਾਂ ਦੇ ਵਿੱਚ ਤਿੰਨ ਲੋਕ ਮਿਣ ਦਿੱਤੇ, ਬਾਕੀ ਜਗ੍ਹਾ ਕੋਈ ਨਾ ਬਚੀ। ਕਹਿਣ ਲੱਗੇ ਰਾਜਨ ਤੂੰ ਦਾਨੀ ਹੈ ਨਾ, ਤੈਂ ਸੰਕਲਪ ਕੀਤਾ ਢਾਈ ਕਰਮਾਂ, ਅਤੀ ਕਰਮ ਦੱਸ ਕਿੱਥੋਂ ਦਏਗਾ, ਹੰਕਾਰ ਤੋੜਨਾ ਸੀ। ਮਿਣ ਦਿੱਤੀ ਸਾਰੀ ਧਰਤੀ ਦੋ ਕਰਮਾਂ ਦੇ ਵਿੱਚ, ਤੇ ਬਾਕੀ ਬਚਿਆ ਕੁਛ ਨਾ। ਬਲੀ ਰਾਜੇ ਦਾ ਹੰਕਾਰ ਟੁੱਟ ਗਿਆ। ਜਦੋਂ ਹੰਕਾਰ ਟੁੱਟ ਜਾਏ ਫਿਰ ਅਕਲ ਕੰਮ ਕਰਨ ਲੱਗ ਜਾਂਦੀ ਹੈ। ਜਿੰਨਾ ਚਿਰ ਹੰਕਾਰ ਰਹੇਗਾ ਅਕਲ ਕੰਮ ਨਹੀਂ ਕਰਦੀ। ਅਕਲ ਨੇ ਕੰਮ ਕੀਤਾ, ਕਹਿਣਗੇ ਭਗਵਾਨ ਠੀਕ ਹੈ। ਸੂਰਵੀਰ ਬਚਨ ਕੇ ਬਲੀ ਗੁਰਬਾਣੀ ਚ ਲਿਖਿਆ, ਮੈਂ ਬਚਨ ਪੂਰਾ ਕਰਾਂਗਾ। ਜੇ ਬਚਨ ਦਿੱਤਾ ਤਾਂ ਨਿਭਾਵਾਂਗੇ। ਕਹਿੰਦੇ ਨਿਭਾਓ, ਆਪਣਾ ਜਿਸਮ ਮੂਹਰੇ ਕਰ ਦਿੱਤਾ, ਕਿਉਂ ਜਦੋਂ ਕਦਮ ਪੁੱਟੀ ਗਈ ਬਸ ਅੱਧੀ ਦੇ ਵਿੱਚ ਗਿਣੀ ਜਾਣੀ ਹੈ, ਤੇ ਅੱਧੀ ਕਰਮ ਦੇਣੀ ਹੈ, ਇਹਦੇ ਚ ਮੇਰਾ ਜਿਸਮ ਮਿਲਣਾ। ਮੂਹਰੇ ਕਰਤਾ ਜਿਸਮ, ਕੰਨੇ ਦੇ ਉੱਤੇ ਸਿਰ ਦੇ ਉੱਤੇ ਪੈਰ ਰੱਖਿਆ, ਪਤਾਲ ਦੇ ਵਿੱਚ ਲਗਾ ਦਿੱਤਾ ਕਿ ਤੇਰੀ ਵਰਗੀ ਹੰਕਾਰੀਆਂ ਨੂੰ ਇਸ ਧਰਤੀ ਚ ਕੋਈ ਜਗ੍ਹਾ ਨਹੀਂ। ਪਤਾਲ ਵਿੱਚ ਪਹੁੰਚਿਆ, ਕਹਿੰਦੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਵਾਪਸ ਮੁੜ ਲੱਗਾ ਭਗਵਾਨ, ਉਹਨੇ ਚਰਨ ਫੜ ਲਏ, ਕਹਿਣ ਲੱਗੇ ਭਗਵਾਨ ਹੋ ਕੇ ਬਚਨ ਤੋਂ ਫਿਰੇਗਾ? ਮੈਂ ਬਚਨ ਪੂਰਾ ਕੀਤਾ, ਸਭ ਕੁਛ ਬਰਬਾਦ ਹੋ ਗਿਆ, ਉਜੜ ਗਏ, ਰਾਜ ਪਾ ਗਿਆ, ਪਤਾਲ ਵਿੱਚ ਆ ਗਏ ਮਾਤ ਲੋਕ ਛੱਡ ਕੇ। ਤੇਰਾ ਬਚਨ ਸੀ ਵੀ ਤੇਰੇ ਦੁਆਰੇ ਤੇ ਢਾਈ ਕਰਮਾਂ ਦੀ ਜਗ੍ਹਾ ਚਾਹੀਦੀ ਹੈ, ਤੇਰੇ ਦੁਆਰੇ ਤੇ ਖੜ ਕੇ ਵੇਦਾਂ ਦੀਆਂ ਰੀਚਾਂ ਬੋਲਿਆ ਕਰੋ, ਇੱਥੇ ਖੜ ਹੁਣ, ਇੱਥੇ ਖੜ ਕੇ ਵੇਦ ਸੁਣਾਇਆ ਕਰ ਮੈਨੂੰ। ਭਾਈ ਗੁਰਦਾਸ ਕਹਿੰਦੇ ਗਿਆ ਤਾਂ ਸੀ ਛਲਣ ਵਿਸ਼ਨੂੰ ਭਗਵਾਨ ਬਲਰਾਜੇ ਨੂੰ, ਕਹਿੰਦੇ ਆਪ ਹੀ ਛਲਿਆ ਗਿਆ। ਗੁਰਬਾਣੀ ਚ ਲਿਆ ਅਜੋ ਬਲ ਕੇ ਦੁਆਰ ਖੜੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਲੀ ਤੱਕ ਬਲੀ ਰਾਜੇ ਦੇ ਦੁਆਰੇ ਤੇ ਖੜਾ ਬਚਨ ਦਾ ਬਣਿਆ ਹੋਇਆ। ਇਸ ਕਰਕੇ ਉਸ ਦੀ ਗੱਲ, ਉਸ ਵੇਲੇ ਦੀ ਗੱਲ ਇੱਥੇ ਕੱਲ ਨਾਮੇ ਪਟ ਕਰੇ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਬਾਵਨ ਰੂਪ ਧਾਰਨ ਕਰਕੇ ਬਲ ਰਾਜਾ ਛਲਣਾ, ਇਹ ਤੁਹਾਨੂੰ ਹੈ ਗੁਰੂ ਨਾਨਕ ਸਾਹਿਬ ਜੀ ਭਾਗਿਆ। ਉਸ ਵੇਲੇ ਤੁਸੀਂ ਬਾਵਨ ਅਵਤਾਰ
ਸੇ
ਦੋ ਸਬਈਆਂ ਦਾ ਆਪਾਂ ਸਾਧ ਸਿੰਘ ਜੀ ਪਾਠ ਰੱਖਿਆ ਹੋਇਆ, ਇਸ ਲਈ ਆਪਾਂ ਹੁਣ ਇੱਥੋਂ ਸੰਖੇਪ ਕਰ ਲਈਏ, ਅਖਰੀ ਅਰਥ ਕਰਕੇ ਸਮਾਪਤੀ ਕਰੀਏ। ਤ੍ਰੇਤੇ ਯੁੱਗ ਦੇ ਅੰਦਰ ਤੁਸੀਂ ਹੇ ਗੁਰੂ ਨਾਨਕ ਸਾਹਿਬ ਦੇਖੋ ਦੀ ਸ਼ਰਧਾ ਪੜ੍ਹਦੇ। ਤ੍ਰੇਤੇ ਯੁੱਗ ਦੇ ਅੰਦਰ ਤੁਸੀਂ ਮਹਾਰਾਜ ਰਾਮ ਰੂਪ ਹੋ ਕਰਕੇ ਆਏ ਹੇ ਗੁਰੂ ਨਾਨਕ ਸਾਹਿਬ। ਤ੍ਰੇਤੇ ਯੁੱਗ ਦੇ ਰਘਵੰਸੀ ਹੋ ਕਰਕੇ ਆਏ, ਰਘੂਕੁਲ ਦੇ ਵਿੱਚ ਆਏ। ਤ੍ਰੇਤੇ ਤੈ ਮਾਣਿਓ ਆਨੰਦ ਮਾਣਿਆ ਰਾਮ ਰਘਵੰਸ ਕਹਾਇਓ। ਤੁਸੀਂ ਰਘੁਵੰਸੀ ਕਹਾਇਆ ਆਪਣੇ ਆਪ ਨੂੰ, ਹੁਣ ਬੇਦੀ ਵੰਸ਼ ਕਹਾ ਰਹੇ ਹੋ। ਉਦੋਂ ਰਘੁਵੰਸ ਕਹਾਏ, ਰਾਮ ਰੂਪ ਹੋ ਕਰਕੇ ਰਾਵਣ ਆਦਿਕ ਨੂੰ ਮਾਰਨਾ ਕੀਤਾ। ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ।
ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰ ਸਿਕਿਓ।
ਦੁਆਪਰ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਤੋਂ ਹੀ ਪਰਮੇਸ਼ਰ ਦਾ ਅਵਤਾਰ ਹੈ, ਜਿਸ ਪਰਮੇਸ਼ਰ ਦਾ ਅਵਤਾਰ ਕ੍ਰਿਸ਼ਨ ਸੀ। ਤੋਂ ਹੀ ਰੂਪ ਹੈ ਕਿਉਂਕਿ ਦਵੈਤ ਨਹੀਂ ਹੈ, ਅਦਵੈਤ ਸਰੂਪ ਹੈ। ਦੁਆਪਰ ਕ੍ਰਿਸ਼ਨ ਮਰਾਰ ਮੁਰਦੈਤ ਨੂੰ ਮਾਰਨ ਵਾਲੇ ਹੇ ਮੁਰਾਰੀ ਰੂਪ, ਹੇ ਗੁਰੂ ਨਾਨਕ ਸਾਹਿਬ ਦੁਆਪਰ ਦੇ ਤੁਹਾਡਾ ਨਾਮ ਕ੍ਰਿਸ਼ਨ ਸੀ, ਤੇ ਕੰਸ ਨੂੰ ਮਾਰ ਕਰਕੇ ਤੇ ਤੁਸੀਂ ਮਹਾਰਾਜ ਕਰਤਾਰਥ ਕੀਤਾ, ਕਲਿਆਣ ਕੀਤੀ। ਕੰਸ ਨੂੰ ਮਾਰਨਾ ਕਿਹਾ ਜਿਹੜਾ ਅਤਤਾਈ ਸੀ, ਮਥੁਰਾ ਦਾ ਜਿਹੜਾ ਰਾਜ ਸੀ ਉਸ ਵੇਲੇ ਕੰਸ ਦੇ ਕੋਲੋਂ ਖੋਹ ਕਰਕੇ। ਹਾਂਜੀ,
ਉਗਰ ਸੈਨ ਕੋ ਰਾਜ ਅਵੇ ਭਗਤ ਜਨ ਦਿਓ।
ਤੇ ਉਗਰ ਸੈਨ ਜਿਹੜੇ ਭਗਵਾਨ ਕ੍ਰਿਸ਼ਨ ਦੇ ਸਾਥ ਸੀ, ਨਾਨੇ ਲੱਗਦੇ ਸੀ, ਤੇ ਉਸ ਵੇਲੇ ਆਪਣੇ ਨਾਨੇ ਨੂੰ ਰਾਜ ਦਿੱਤਾ, ਕੰਸ ਮਾਮਾ ਲੱਗਦਾ ਸੀ। ਕੰਸ ਨੂੰ ਮਾਰਿਆ ਤੇ ਉਹ ਪੁੱਤ ਦਾ ਐਸਾ ਰੌਲਾ ਸੀ, ਧਰਮੀ ਪਿਤਾ ਉਲਟੀ ਰੀਤ ਗੋਪਾਲ ਕੀ, ਬੰਸੋਂ ਕਰੇ ਕੁਵੰਸ ਹਰਨਾਥ ਦੇ ਪ੍ਰਹਲਾਦ ਜਿਉਂ ਉਗਰ ਸੈਨ ਦੇ ਕੰਸ। ਇੱਕ ਦੂਜੇ ਦੇ ਸੁਭਾਅ ਤੋਂ ਉਲਟ ਜੰਮੇ ਦੋ ਯੁਗਾਂ ਦੇ ਪੁੱਤਰ, ਪ੍ਰਹਲਾਦ ਭਗਤ ਪਿਤਾ ਰਾਜ, ਤੇ ਉਧਰ ਉਗਰ ਸੈਨ ਧਰਮਾਤਮਾ ਧਰਮੀ ਤੇ ਕੰਸ ਰਾਜਿਓਂ ਪਿਆ। ਕਹਿੰਦੇ ਹੇ ਮੇਰੇ ਪ੍ਰਮਾਤਮਾ, ਤੇਰੀ ਕੈਸੀ ਉਲਟੀ ਰੀਤ ਹੈ, ਕੀ ਨਹੀਂ ਕਰ ਦਿੰਦਾ? ਉਲਟੀ ਰੀਤ ਗੋਪਾਲ ਕੀ, ਬੰਸੋਂ ਕਰੇ ਬੰਸ ਤੋਂ ਕੁਬੰਸ ਕਰ ਦਿੱਤੀ, ਹਰਨਾਕਸ਼ ਦੇ ਪ੍ਰਹਲਾਦ ਜਮਿਆ, ਉਗਰ ਸੈਨ ਦੇ ਕੰਸ ਜਮਦੇ। ਇਸ ਕਰਕੇ ਸਾਧ ਸਿੰਘ ਜੀ ਉਗਰ ਸੈਨ ਦੇ ਗਲ ਵਿੱਚ ਸੰਗਲ ਪਾ ਕੇ ਜੇਲ੍ਹ ਖਾਨੇ ਸਿੱਟਿਆ ਹੋਇਆ, ਆਪਣੀ ਭੈਣ ਤੇ ਆਪਣਾ ਭਨੋਈਆ ਜੇਲ੍ਹ ਖਾਨੇ ਸਿੱਟਿਆ ਹੋਇਆ, ਭਗਵਾਨ ਕ੍ਰਿਸ਼ਨ ਦੇ ਮਾਤਾ ਪਿਤਾ ਦੇ ਤਾਤਾ ਕੇ ਗਲ ਸੰਗਲ ਪਾਏ। ਅਵਤਾਰਾਂ ਨੂੰ ਜਨਮ ਦੇਣਾ ਕੋਈ ਸੌਖਾ ਨਹੀਂ ਹੈ। ਗਲ ਵਿੱਚ ਸੰਗਲ ਪਾਏ, ਜੇਲ੍ਹ ਖਾਨੇ ਦੇ ਅੰਦਰ ਭਗਵਾਨ ਕ੍ਰਿਸ਼ਨ ਪੈਦਾ ਹੋਏ। ਤੇ ਇਸ ਕਰਕੇ ਹੀ ਪਰਮੇਸ਼ਰ ਤੇ ਉਸ ਵੇਲੇ ਕੰਸ ਦੀ ਕਲਿਆਣ ਕੀਤੀ, ਕੰਸ ਦੇ ਅਤਿਆਚਾਰ ਤੋਂ ਲੋਕਾਂ ਨੂੰ ਛੁਟਕਾਰਾ ਦਿੱਤਾ। ਕੰਸ ਕਰਤਾਰਤ ਕੀ ਹੋ ਉਗਰ ਸੈਨ ਨੂੰ ਰਾਜ ਦਿੱਤਾ, ਜਿਹੜੇ ਭਗਤ ਜਨ ਸੀ ਤੇ ਉਹਨਾਂ ਭਗਤਾਂ ਨੂੰ ਅਭੈ ਦਾਨ ਦੇ ਦਿੱਤਾ। ਅਭੈ ਭਗਤ ਹੈ ਜਨ ਜੀਓ, ਆਪਣੇ ਜਨ ਸੇਵਕਾਂ ਨੂੰ ਨਿਰਭੈਤਾ ਦਾ ਦਾਨ ਦਿੱਤਾ ਜੇ।
ਅੰਗਦ ਅੰਮ੍ਰਿਤ
ਕਲ ਨਵੇਂ ਪਟ ਕਹਿੰਦਾ, ਕਲਯੁਗ ਦੇ ਅੰਦਰ ਉਹਨਾਂ ਯੁੱਗਾਂ ਦੇ ਪ੍ਰਮਾਣ ਕੀ ਸਦਰਸ਼, ਪਿਛਲਿਆਂ ਯੁੱਗਾਂ ਜਿਨ੍ਹਾਂ ਦੀ ਕਹਾਣੀ ਸੁਣਾਈ ਹੈ ਉਹਨਾਂ ਯੁੱਗਾਂ ਦੇ ਪ੍ਰਮਾਣ ਕੀ ਸਦਰਸ਼, ਕਲਯੁਗ ਦੇ ਅੰਦਰ ਹੇ ਮੇਰੇ ਪਰਮਾਤਮਾ ਜੀਓ, ਤੂੰ ਨਾਨਕ ਗੁਰੂ ਕਹਾਇਆ, ਤੂੰ ਗੁਰੂ ਅੰਗਦ ਸਾਹਿਬ ਕਹਾਇਆ, ਤੂੰ ਗੁਰੂ ਅਮਰਦਾਸ ਕਹਾਇਆ ਹੈ। ਹੇ ਪਰਮੇਸ਼ਰ ਜੀਓ, ਤੇਰੇ ਆਪਣੇ ਅਵਤਾਰ ਹਨ ਸ੍ਰੀ ਗੁਰੂ
ਆਦਿ ਪੁਰਖ ਪਰਮਾਇਓ,
ਸ੍ਰੀ ਸ਼ੋਭਾ ਦਾ ਮਾਲਕ। ਸ੍ਰੀ ਦੇ ਸਾਧ ਸੰਗਤ ਜੀ ਬਹੁਤ ਅਰਥ ਹਨ, ਤਕਰੀਬਨ 10-12 ਅਰਥ ਹਨ ਖੋਜਕਰਤਾ ਨੇ ਜਿਹੜੇ ਦਿੱਤੇ ਹੈ। ਸ੍ਰੀ ਲਕਸ਼ਮੀ ਦਾ ਨਾਮ, ਸ੍ਰੀ ਸ਼ੋਭਾ ਦਾ ਨਾਮ, ਸ੍ਰੀ ਸਵਾਇਮਾਨ ਦਾ ਨਾਮ। ਜਿਹੜਾ ਸ੍ਰੀ ਮਾਨ ਚਿੱਠੀ ਲਿਖਣ ਦਾ ਇੱਕ ਪੁਰਾਣਾ ਸਾਧ ਸੰਗਤ ਜੀ ਬਹੁਤ ਮਰਿਆਦਾ ਸੀ, ਇਹ ਸ੍ਰੀ ਮਾਨ ਲਿਖ ਕੇ ਤੇ ਮਾਤਾ ਪਿਤਾ ਨੂੰ ਲਿਖਣੀ ਹੈ, ਉਹਦੇ ਨੰਬਰ ਵੱਖਰੇ ਸੀ। ਧਰਮ ਦੇ ਆਚਾਰੀਆਂ ਨੂੰ ਲਿਖਣਾ ਹੈ, ਸਲਤਨਤੀ ਬਾਦਸ਼ਾਹ ਨੂੰ ਲਿਖਣਾ ਹੈ, ਸ੍ਰੀ ਪਾ ਕੇ ਸ੍ਰੀ ਮਾਨ ਉਹਤੇ ਪਾ ਦੇਣਾ 108। ਤੇ ਉਹਦਾ ਪਤਾ ਲੱਗਦਾ ਸੀ ਵੀ ਇਹ ਧਰਮ ਦੇ ਆਚਾਰੀਆਂ ਨੂੰ ਜਾਂ ਸਲਤਨਤ ਦੇ ਬਾਦਸ਼ਾਹ ਨੂੰ ਚਿੱਠੀ ਲਿਖੀ ਹੋਈ ਹੈ। ਮਾਤਾ ਪਿਤਾ ਨੂੰ ਲਿਖਣਾ 106 ਵਾਰ, ਤੇ ਇਹ ਆਪਣੇ ਵਿਦਿਆ ਗੁਰੂ ਨੂੰ ਲਿਖਣਾ, ਉਹਦਾ ਇਹ ਸਾਰੇ ਦਰਜੇ ਰੱਖੇ ਸੀ। ਮਿੱਤਰ ਨੂੰ ਲਿਖਣਾ, ਉਹਦਾ ਨੰਬਰ ਵੱਖਰਾ, ਪੁੱਤਰ ਨੂੰ ਲਿਖਣਾ ਵੱਖਰਾ, ਇਸਤਰੀ ਨੂੰ ਲਿਖਣਾ ਇਹਦਾ ਵੱਖਰਾ, ਸ੍ਰੀ ਪਾ ਕੇ ਅੱਗੇ ਇਸ ਤਰ੍ਹਾਂ ਦਾ ਪੁਰਾਣੇ ਸਮੇਂ ਦੇ ਅੰਦਰ ਇਹ ਗਿਣਤੀ ਸੀ, ਜਿਹ ਤੋਂ ਪਤਾ ਚੱਲ ਜਾਏ ਕਿ ਚਿੱਠੀ ਕਿਸ ਨੂੰ ਲਿਖੀ ਹੋਈ ਹੈ। ਸ੍ਰੀ ਦਾ ਜਿਹੜਾ ਮੈਂ ਵੇਖ ਰਿਹਾ, ਇਹ ਸੱਚੇ ਪਾਤਸ਼ਾਹ ਆਦਿ ਪੁਰਖ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਫਰਮਾਇਆ ਹੈ, ਨਿਰੰਕਾਰ ਨੇ ਤੁਹਾਨੂੰ, ਨਿਰੰਕਾਰ ਨੇ ਆਪਣਾ ਸਰੂਪ ਧਾਰਨ ਕੀਤਾ, ਆਪ ਹੀ ਹੁਕਮ ਦੇਣ ਵਾਲਾ ਤੇ ਆਪ ਹੀ ਮੰਨਣ ਵਾਲਾ ਹੈ, ਤੁਸੀਂ ਉਹ ਸਰੂਪ ਹੋ ਹੇ ਪਰਮੇਸ਼ਰ ਜੀ।
ਭਗਤ ਜੈ ਦੇਵ ਤਰਲੋਚਨ,
ਤੇ ਹੁਣ ਦੱਸ ਰਹੇ ਨੇ ਕਿਹੜੇ ਕਿਹੜੇ ਤੇਰੇ ਗੁਣ ਗਾ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਸਰੂਪ ਸਮਝ ਕਰਕੇ, ਅਕਾਲ ਪੁਰਖ ਦਾ ਸਰੂਪ ਸਮਝ ਕੇ ਚਿੰਤਨ ਕਰ ਰਿਹਾ, ਰਾਮ ਵੀ ਤੂੰ ਹੀ ਸੀ, ਕ੍ਰਿਸ਼ਨ ਵੀ ਤੂੰ ਹੀ ਸੀ, ਹੇ ਪਰਮੇਸ਼ਰ ਤੂੰ ਉਹ ਹੈ ਜਿਸ ਦਾ ਗੁਣ ਰਵਿਦਾਸ ਭਗਤ ਨੇ ਗਾਏ, ਤੂੰ ਉਹੀ ਪਰਮਾਤਮਾ ਹੈ। ਗੁਰੂ ਨਾਨਕ ਸਾਹਿਬ ਗੁਣ ਗਾਵੇ ਤੇਰੇ ਸ਼ੁਭ ਗੁਣਾਂ ਨੂੰ, ਰਵਿਦਾਸ ਭਗਤ 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 ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਵ ਚ ਕੋਲਾ, ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੇਲੇ ਕੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌ ਵਰਨਾ ਉਪਦੇਸ਼ ਦਾ। ਇਹ ਭਾਈ ਗੁਰਦਾਸ ਸਾਹਿਬ ਨੇ ਇਤਿਹਾਸਕ ਵਚਨ ਕਹੇ ਰਵਿਦਾਸ ਭਗਤ। ਇਹਦੇ ਨਾਲੇ ਜੈਦੇਵ ਭਗਤ, ਤਰਲੋਚਨ ਭਗਤ, ਇਹਨਾਂ ਸਾਰਿਆਂ ਨੇ ਹੇ ਸਤਿਗੁਰੂ ਤੇਰੇ ਗੁਣ ਗਾਏ ਹਨ।
ਰਾਮਾ ਭਗਤ ਕਬੀਰ ਸਦਾ ਕਹਵੇ ਸਮਲੋਚਨ,
ਨਾਮ ਦੇ ਭਗਤ ਜਿਹਨੂੰ ਸਾਕਾਰ ਰੂਪ ਚ 72 ਵਾਰ ਤਾਂ ਪ੍ਰਤਾਖੀ ਦਰਸ਼ਨ ਹੋਏ, ਜਿਹੜਾ ਪਰਮਾਤਮਾ ਕਦੇ ਸੁਪਨਿਆਂ ਚ ਮਿਲਣਾ ਦੁਰਲੱਭ ਹੈ, 72 ਵਾਰ ਸਾਕਾਰ ਰੂਪ ਹੋ ਕਰਕੇ ਨਾਮਦੇਵ ਜੀ ਨੂੰ ਮਿਲਿਆ, ਤੇ ਉਹ ਨਾਮਦੇਵ ਨਾਮੇ ਨਾਰਾਇਣ ਨਾਹੀ ਤੇ ਇੱਕ ਸਰੂਪ ਹੋ ਗਏ। ਨਾਮਦੇਵ ਆੜ ਦਾਮ ਕੋ ਸ਼ੀਪਰੋ ਹੋਇਓ, ਲੱਖਾਂ ਲੱਖਾਂ ਦਾ ਬਣਿਆ। ਨਾਮਾ ਭਗਤ ਕਬੀਰ ਭਗਤ, ਇਹਨਾਂ ਨੇ ਸਦਾ ਹੀ ਗੁਣ ਗਾਏ, ਸਦਾ ਗਾਵੇ ਸਮਲੋਚਨ। ਲੋਚਨ ਨਾਮ ਨੇਤਰਾਂ ਦਾ, ਸਮ ਇਹਦਾ ਅਰਥ ਬਣਿਆ ਸਮ ਦ੍ਰਿਸ਼ਟੀ, ਇਹਨਾਂ ਦੇ ਅੰਦਰ ਸਮ ਦ੍ਰਿਸ਼ਟੀ ਸੀ, ਬਰਾਬਰ ਦੀ ਦ੍ਰਿਸ਼ਟੀ ਸੀ, ਸਾਰਿਆਂ ਸਾਰੀ ਜਗ੍ਹਾ ਦੇ ਅੰਦਰ ਸਭੇ ਘਟ ਨਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾ ਨਾਰੇ, ਸਤਾਵਨ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਇਹ ਸਮਦ੍ਰਿਸ਼ਟੀ ਦੇ ਵਚਨ ਹਨ। ਕਬੀਰ ਸਾਹਿਬ ਨੇ ਇਹ ਵਚਨ ਕੀਤੇ, ਕਬੀਰ ਤੂੰ ਤੂੰ ਕਰਤਾ ਤੂੰ ਵਾ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਇਹ ਸਮਦ੍ਰਿਸ਼ਟੀ ਦੇ ਵਚਨ ਹਨ। ਇਸ ਕਰਕੇ ਉਹਨਾਂ ਸਾਰਿਆਂ ਭਗਤਾਂ ਨੇ ਤੇਰੇ ਗੁਣ ਗਾਏ ਨੇ, ਹੇ ਪਰਮੇਸ਼ਰ। ਕਬੀਰ ਨੇ, ਰਵਿਦਾਸ ਨੇ, ਨਾਮਦੇਵ ਨੇ, ਤ੍ਰਿਲੋਚਨ ਨੇ, ਜੈਦੇਵ ਨੇ, ਇਹ ਸਾਰੇ ਤੇਰੇ ਗੁਣਾਂ ਨੂੰ ਗਾਉਂਦੇ ਹਨ ਜੀ।
ਸਹਿਜ ਆਤਮ ਰੰਗ ਮਾਣੇ,
ਤੇ ਹੇ ਪਰਮੇਸ਼ਰ ਜੀ, ਉਹ ਗੁਰੂ ਨਾਨਕ ਸਾਹਿਬ ਬੇਣੀ ਭਗਤ ਨੇ ਤੇਰੇ ਗੁਣ ਗਾਏ, ਉਹ ਗੁਣ ਰਵੈ ਉਚਾਰਨ ਕਰਦਾ ਬੇਣੀ ਭਗਤ ਜਿਹੜਾ ਸਹਿਜ ਆਤਮ ਰੰਗ ਮਾਣੇ, ਸਹਿਜ ਸਮਾਧ ਦਾ ਆਨੰਦ ਮਾਣਦਾ ਹੈ, ਗਿਆਨ ਦੇ ਅੰਦਰ ਸਮਾਧੀ ਲਾਉਂਦਾ ਹੈ। ਭਗਤ ਦੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ, ਰੰਗ ਆਨੰਦ ਨੂੰ ਮਾਣਦਾ ਹੈ ਜੇ।
ਯੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਵਰ ਨ ਜਾਣੈ।
ਵਿਸਰਾਮ ਦਿਨਾਂ ਤੇ ਰੱਖਣਾ, ਯੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਵਰ ਨ ਜਾਣੈ। ਹੇ ਗੁਰੂ ਨਾਨਕ ਸਾਹਿਬ, ਇਹ ਐਸਾ ਭਗਤ ਹੈ ਬੇਣੀ ਵਿਦਵਾਨ ਨੂੰ ਜਿਹੜਾ ਗੁਰੂ ਦੇ ਦਿੱਤੇ ਹੋਏ ਗਿਆਨ ਔਰ ਧਿਆਨ ਤੋਂ ਬਿਨਾਂ ਅਵਰ ਹੋਰ ਕੁਝ ਯੋਗ ਆਦਿਕ ਸਾਧਨ ਨੇਤੀ ਧੋਤੀ ਨਿਉਲੀ ਕਰਮ ਯੋਗ ਅਭਿਆਸ ਇਹ ਕੁਛ ਵੀ ਨਹੀਂ ਜਾਣਦਾ ਸੀ, ਕੇਵਲ ਗੁਰੂ ਦੇ ਗਿਆਨ ਦਿੱਤੇ ਹੋਏ ਦੇ ਨਾਲ ਧਿਆਨ ਸਾਧਨਾ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਉਹ ਅੰਤਰਯਾਮੀ ਦੇ ਧਿਆਨ ਤੋਂ ਬਿਨਾਂ ਅਵਰ ਕੀ ਹੋਰ ਨੂੰ ਕਿਸੇ ਨੂੰ ਜਾਣਦਾ ਹੀ ਨਹੀਂ ਸੀ, ਭਾਵ ਕਿ ਹੋਰ ਕਿਸੇ ਦੇਵੀ ਦੇਵਤੇ ਦਾ ਧਿਆਨ ਨਹੀਂ ਸੀ ਧਰਦਾ। ਤੇ ਹੋਰ ਸਾਧ ਸੰਗਤ ਜੀ ਜੋ ਯੋਗ ਆਦਿ ਕਰਿਆ ਇਹ ਨਹੀਂ ਸੀ ਕਰਦਾ, ਕੇਵਲ ਪਰਮਾਤਮਾ ਦੇ ਧਿਆਨ ਧਰਦਾ ਸੀ। ਹੇ ਗੁਰੂ ਨਾਨਕ ਸਾਹਿਬ, ਤੇ ਤੁਹਾਡਾ ਜਸ ਇਹ ਵੀ ਗਾ ਰਿਹਾ, ਇਹ ਸਾਰੇ ਤੇਰੇ ਜਸ ਨੂੰ ਕਹਿ ਰਹੇ ਹਨ।
ਸੁਖ ਦਿਓ ਪ੍ਰੀਖਿਅਤ ਗੁਣ ਰਵੈ ਗੌਤਮ ਰਿਖ ਜਸ ਗਾਇਓ।
ਇੱਕ ਇੱਕ ਦੇ ਪਿੱਛੇ ਇਤਿਹਾਸ ਲਿਖਿਆ ਪਿਆ ਸਾਧ ਸੰਗਤ, ਸੁਖਦੇਵ ਮੁਨੀ ਹੈ ਤੇ ਪ੍ਰੀਖਿਅਤ ਰਾਜਾ ਹੈ ਜਿਸਨੇ ਮੇਰਠ ਦੇ ਕੋਲ ਜਗ੍ਹਾ ਬਣਾ ਕੇ ਸ਼ੀਸ਼ਿਆਂ ਦਾ ਮਹਿਲ, ਸੁਖਦੇਵ ਮੁਨੀ ਦੇ ਕੋਲੋਂ ਸਪਤਾਹਕ ਕਥਾ ਸੁਣੀ ਸੀ ਭਗਵਾਨ ਦੇ ਨਾਮ ਦੀ, ਤੇ ਉਹ ਸਾਧ ਸੰਗੀ ਗੁਣ ਰਵੈ ਹੈ ਗੁਰੂ ਨਾਨਕ ਸਾਹਿਬ ਤੁਹਾਡੇ ਗੁਣ ਨੂੰ ਉਹ ਵੀ ਉਚਾਰਨ ਕਰ ਰਹੇ ਨੇ। ਗੌਤਮ ਰਿਖੀ ਜਿਸਨੇ ਨਿਆਂ ਸ਼ਾਸਤਰ ਰਚਿਆ, ਜਿਵੇਂ ਕਪਿਲ ਮੁਨੀ ਨੇ ਸਾਂਖ ਸ਼ਾਸਤਰ ਰਚਿਆ, ਗੌਤਮ ਨੇ ਨਿਆਂ ਸ਼ਾਸਤਰ ਰਚਿਆ। ਸੋ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਉਹ ਤੁਹਾਡੇ ਜਸ ਨੂੰ ਗੌਤਮ ਰਿਖੀ ਵੀ ਗਾ ਰਿਹਾ, ਜਸ ਗਾਇਓ ਤੁਹਾਡਾ ਜਸ ਗਾ ਰਿਹਾ ਹੈ।
ਸਭ ਕਲਪ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ।
ਕਵੀ ਕਲ ਨਾਮੇ ਕਵੀ ਭੱਟ ਕਵ ਕਲ ਕੀ ਕਹਿ ਰਿਹਾ, ਸੁਜਸ, ਸੁਜਸ ਦਾ ਅਰਥ ਹੈ ਸ੍ਰੇਸ਼ਟ ਜਸ, ਸ੍ਰੇਸ਼ਟ ਜਸ ਹੈ ਗੁਰੂ ਨਾਨਕ ਸਾਹਿਬ ਜੀਓ, ਇਹ ਤੁਹਾਡਾ ਸ੍ਰੇਸ਼ਟ ਜਗ ਜਿਹੜਾ ਨਾਮ ਜਿਹੜਾ ਹੈ ਸ੍ਰੇਸ਼ਟ ਜਸ ਹੈ ਹੇ ਗੁਰੂ ਨਾਨਕ ਸਾਹਿਬ, ਤੇ ਮੈਨੂੰ ਇਉਂ ਲੱਗਦਾ ਨਿਤ ਨਵੀਨ ਹੈ। ਗੁਰੂ ਨਾਨਕ ਦਾ ਜਸ ਕਰੋ, ਗੁਰੂ ਨਾਨਕ ਦੀ ਬਾਣੀ ਪੜ੍ਹੋ, ਨਿਤ ਨਵੀਨ ਹੈ। ਨਿਤ ਨਵਤਨ ਜਗ ਛਾਇਓ, ਸਾਰੇ ਸੰਸਾਰ ਦੇ ਅੰਦਰ ਇਹ ਤੇਰਾ ਜਿਹੜਾ ਜਸ ਹੈ ਛਾ ਗਿਆ ਹੈ, ਜਿਵੇਂ ਆਕਾਸ਼ ਵਿੱਚ ਬੱਦਲ ਛਾ ਜਾਂਦੇ ਨੇ, ਜਿਵੇਂ ਸਾਰੀ ਜਗ੍ਹਾ ਆਕਾਸ਼ ਖੁਦ ਛਾਇਆ ਹੋਇਆ, ਤੇਰਾ ਜਸ ਧਰਤ ਪਤਾਲ ਆਕਾਸ਼ ਦੇ ਅੰਦਰ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ, ਪ੍ਰਤਪਾਲ ਹੈ ਨਿਤ ਸਾਰ ਸੰਭਾਲ ਹੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਅਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪ੍ਰਿਓ ਰਾਮਦਾਸ, ਦੀਨ ਦਿਆਲ ਕਿਰਪਾਲ ਸੁਰ ਸਾਗਰ ਸਰਬ ਕਟਾ ਪਰ ਭੂਰੀ ਰੇ, ਪੇਕ ਸੰਗ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ, ਹਰ ਬੇਅੰਤ ਹੋ ਮਿਤ ਘਰ ਵਾਰ ਨੂੰ ਕਿਆ ਜਾਣੋ ਹੋਏ ਕਹਿ ਸੋਰੇ, ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸ਼ ਸੋਰੇ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਤੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ। ਮਹਾਰਾਜ ਸਾਹਿਬ ਕਹਿੰਦੇ ਗੁਰੂ ਨਾਨਕ ਦਾ ਜਸ ਸੁਣਨ ਵਾਲਾ, ਗੁਰੂ ਨਾਨਕ ਦਾ ਜਸ ਕਰਨ ਵਾਲਾ ਕਦੇ ਗਰਭ ਜੂਨਾਂ ਵਿੱਚ ਨਹੀਂ ਆਏਗਾ, ਇਹ ਦਰਗਾਹੀ ਬਾਣੀ ਦਾ ਹੁਕਮ ਹੈ। ਆਪ ਗੁਰੂ ਨਾਨਕ ਦਾ ਜਸ ਸੁਣ ਰਹੇ ਹੋ, ਗੁਰੂ ਕਿਰਪਾ ਕਰੇ। ਬਾਕੀ ਪੰਜ ਕੁ ਦਿਨਾਂ ਦਾ ਸਮਾਂ ਹੋ ਰਹਿ ਗਿਆ, ਇੱਥੇ ਦਾ ਜਿਹੜਾ ਪ੍ਰੋਗਰਾਮ ਲੰਮੇ ਦਿਨਾਂ ਦਾ ਸੀ।